ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਪੰਜਵਾਂ, ਬੈਕੁੰਠ ਨਗਰ ਜਹਾਂ ਸੰਤ ਵਾਸਾ, ਪ੍ਰਭ ਚਰਨ ਕਮਲ ਰਿਦ ਮਾਹੇ ਨਿਵਾਸਾ, ਬੈਕੁੰਠ ਨਗਰ ਜਹਾਂ ਸੰਤ ਵਾਸਾ, ਪ੍ਰਭ ਚਰਨ ਕਮਲ ਰਿਦ ਮਾਹੇ ਨਿਵਾਸਾ, ਸੁਣ ਮਨ ਤਨ ਤੁਜ ਸੁਖ ਦਿਖ ਲਾਵੋ, ਹਰ ਅਨਕ ਬਿੰਜਨ ਤੁਜ ਭੋਗ ਪੁੰਚਾਵੋ, ਸੁਣ ਮਨ ਤਨ ਤੁਜ ਸੁਖ ਦਿਖ ਲਾਵੋ, ਹਰ ਅਨਕ ਬਿੰਜਨ ਤੁਜ ਭੋਗ ਪੁੰਚਾਵੋ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੋਦ ਵਿੱਚ ਸਿੱਖੀ ਦੇ ਮਹਾਨ ਕੇਂਦਰ ਸਤਿਗੁਰਾਂ ਦੀਆਂ ਨਿਵਾਜਿਸ਼ਾਂ ਨਾਲ ਵਰਸਾਈ ਹੋਈ ਧਰਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਦਾ ਜੋ ਹੁਕਮ ਜਾਰੀ ਹੋਇਆ, ਇਲਾਹੀ ਬਚਨ, ਰੱਬੀ ਬਚਨ ਆਦੇਸ਼ ਰੂਪ ਵਿੱਚ ਅੱਜ ਸਤਿਗੁਰੂ ਜੀ ਸਾਨੂੰ ਜੋ ਕਿਰਪਾ ਕਰ ਰਹੇ, ਧੰਨ ਪੰਚਮ ਪਾਤਸ਼ਾਹ ਮਹਾਰਾਜ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਪੰਨਾ 742 ਉੱਪਰ ਇਹ ਸ਼ਬਦ ਸੁਭਾਇਮਾਨ ਹੈ। ਔਰ ਗੁਰੂ ਸਾਹਿਬ ਜੀ ਨੇ ਇਸ ਸ਼ਬਦ ਦੇ ਅੰਦਰ ਜੋ ਕੇਂਦਰੀ ਭਾਵ ਹੈ ਸਾਧ ਸੰਗਤ, ਬੜੇ ਗਹਿਰ ਗੰਭੀਰ ਬਚਨ ਮਨ ਨੂੰ ਮੁਖਾਤਬ ਹੋ ਕੇ ਕਹੇ ਹੈ। ਇਸ ਸੰਸਾਰ ਦੇ ਉੱਤੇ ਹਰ ਪ੍ਰਾਣੀ ਮਾਤਰ ਸੁੱਖ ਦੀ ਲਾਲਸਾ ਵਿੱਚ ਜੂਰਿਆ, ਸੁੱਖ ਦੀ ਲਾਲਸਾ ਵਿੱਚ ਜਿੰਨਾ ਯਤਨ ਹੈ ਉਹ ਸੁੱਖ ਦੀ ਪ੍ਰਾਪਤੀ ਲਈ ਹੈ। ਮਨੁੱਖੀ ਨਹੀਂ, ਦੁਨੀਆਂ ਦਾ ਹਰ ਪ੍ਰਾਣੀ ਸੁੱਖ ਦੀ ਲਾਲਸਾ ਵਿੱਚ ਭਟਕ ਰਿਹਾ ਹੈ, ਹਰ ਜੀਵ। ਇਹ ਵੱਖਰੀ ਗੱਲ ਹੈ ਕਿ ਉਹਨੂੰ ਉਹਦਾ ਸੁੱਖ ਕਿੱਥੋਂ ਮਿਲਦਾ, ਇਹ ਅਲੱਗ ਗੱਲ ਹੈ। ਪਰ ਉਹਦੇ ਮਨ ਦੀ ਮਨਸਾ ਇਹ ਹੈ ਵੀ ਮੈਨੂੰ ਸੁੱਖ ਮਿਲੇ। ਸਤਸੰਗਤ, ਇੱਕ ਕੁੱਤੇ ਨੂੰ ਤੁਸੀਂ ਹੱਡੀ ਚਬਾਉਂਦਿਆਂ ਵੇਖਦੇ ਹੋ, ਉਸ ਕੁੱਤੇ ਨੂੰ ਹੱਡੀ ਨੂੰ ਚਬਾਉਣ ਵਿੱਚ ਸੁੱਖ ਮਿਲਦਾ, ਹੱਡੀ ਦੇ ਵਿੱਚ ਰਸ ਨਹੀਂ ਹੈ, ਉਹਦੇ ਆਪਣੇ ਦੰਦਾਂ ਵਿੱਚੋਂ ਖੂਨ ਰਿਸਦਾ ਤੇ ਉਸ ਰਿਸੇ ਹੋਏ ਖੂਨ ਨੂੰ ਕੁੱਤਾ ਚੱਟਦਾ ਤੇ ਉਹਦੇ ਅੰਦਰ ਭਰਮ ਹੈ ਵੀ ਇਸ ਹੱਡੀ ਨੂੰ ਚਬਾਉਣ ਵਿੱਚ ਰਸ ਹੈ। ਇੱਕ ਕਾਂ ਦੇ ਸਾਹਮਣੇ ਤੁਸੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕਪੂਰ ਰੱਖ ਦਿਓ, ਸੁਗੰਧੀਆਂ ਵਾਲੇ ਪਦਾਰਥ ਰੱਖ ਦਿਓ, ਪਰ ਕਾਂ ਨੂੰ ਕਪੂਰ ਨਹੀਂ ਚੰਗਾ ਲੱਗਦਾ, ਸੁਗੰਧੀਆਂ ਨਹੀਂ ਚੰਗੀਆਂ ਲੱਗਦੀਆਂ, ਉਹਨੂੰ ਦੁਰਗੰਧ ਖਾਣ ਵਿੱਚ ਰਸ, ਦੁਰਗੰਧ ਵਿੱਚ ਚੁੰਝ ਮਾਰਦਾ, ਵਿਸ਼ਟਾ ਵਿੱਚ ਚੁੰਝ ਮਾਰਦਾ। ਇੱਕ ਹਾਥੀ ਨੂੰ ਤੁਸੀਂ ਸੈਕੜੇ ਵਾਰ ਮਲ ਮਲ ਕੇ ਧੋ ਦਿਓ ਪਰ ਉਹਨੂੰ ਫਿਰ ਖੇਹ ਆਪਣੇ ਉੱਪਰ ਪਾਉਣ ਵਿੱਚ ਰਸ ਹੈ, ਉਹਨੂੰ ਉਹਨੀ ਸੁੱਖ ਸਮਝੀ ਬੈਠਾ। ਇਹ ਅਲੱਗ ਗੱਲ ਹੈ ਕਿ ਅਸੀਂ ਸੁੱਖ ਲੱਭਦੇ ਕਿੱਥੋਂ ਆ। ਧੰਨ ਪੰਚਮ ਪਾਤਸ਼ਾਹ ਜੀ ਕਹਿੰਦੇ ਵੀ ਇੱਕ ਖੋਤੇ ਨੂੰ ਚੰਦਨ ਦਾ ਲੇਪ ਕਰ ਦਿਓ, ਸੁਗੰਧੀਆਂ ਹੋਣ ਉਹਦੇ ਕੋਲੋਂ, ਲੋਕੀ ਤੇ ਛਿੜਕਾਅ ਕਰਦੇ ਨੇ ਨਾ ਪਰਫਿਊਮ ਦਾ। ਸਤਿਗੁਰੂ ਜੀ ਕਹਿੰਦੇ ਤੁਸੀਂ ਗਧੇ ਦੇ ਉੱਪਰ ਚੰਦਨ ਦਾ ਲੇਪ ਕਰ ਦਿਓ ਪਰ ਉਹਨੂੰ ਰੂੜੀ ਵਿੱਚ ਲੇਟਣ ਵਿੱਚ ਹੀ ਸੁੱਖ ਹੈ। ਇਹ ਅਲੱਗ ਗੱਲ ਹੈ ਕਿ ਮਨੁੱਖ ਸੁੱਖ ਲੱਭਦਾ ਕਿੱਥੋਂ ਹੈ। ਸੁੱਖ ਦੀ ਲਾਲਸਾ ਜ਼ਰੂਰ ਹੈ ਹਰ ਜੀਵ, ਜਿਵੇਂ ਬਾਕੀ ਜੀਵਾਂ ਦਾ ਹਸ਼ਰ ਹੈ ਨਾ, ਇਵੇਂ ਸਾਧ ਸੰਗਤ ਜਦੋਂ ਆਪਣੇ ਜੀਵਨ ਵੱਲ ਝਾਤ ਮਾਰਦਾ ਤੇ ਮਨ ਦੀ ਬਿਰਤੀ ਕੋਈ ਐਸੀ ਹੈ ਵੀ ਅੰਮ੍ਰਿਤ ਤਾਜ ਕੇ ਬਿੱਖ ਸੰਗ੍ਰਹਿਣ ਵਾਲੇ ਪਾਸੇ ਮਨ ਭਟਕਦਾ ਹੈ, ਨਾਮ ਮਹਾਰਸ ਤਿਆਗ ਕੇ ਦੁਨੀਆਂ ਦੇ ਹੋਸ਼ੇ ਰਸ ਵਿੱਚ ਲਪਟਾਇਆ ਹੋਇਆ। ਸਤਿਗੁਰੂ ਜੀ ਕਹਿ ਰਹੇ ਨੇ ਬਾਰ ਬਾਰ, ਰੇ ਮੂੜੇ ਮਨ ਨਾਲ ਗੱਲਾਂ ਕਰਿਓ ਨਿਜ ਦੇ ਨਾਲ, ਰੇ ਮੂੜੇ ਤੂੰ ਹੋਸ਼ੇ ਰਸ ਲਪਟਾਇਓ, ਹੋਸ਼ੇ ਰਸਾਂ ਨੂੰ ਹੀ ਅੰਮ੍ਰਿਤ ਰਸ ਸਮਝੀ ਬੈਠਾ, ਪਰ ਜਿਹੜਾ ਜੀਵਨ ਦੇਣ ਵਾਲਾ ਰਸ ਸੀ ਉਹ ਨਾਲ ਸੀ, ਉਹਦੇ ਵਾਲੇ ਪਾਸਿਓਂ ਬੇਖਬਰ ਹੈ। ਅੰਮ੍ਰਿਤ ਸੰਗ ਬਸਤ ਹੈ ਤੇਰੇ, ਤੂੰ ਵਿਖਿਆ ਸਿਓ ਉਰਝਾਇਓ। ਮਨਾ, ਇਹ ਸੁੱਖ ਕਿੱਥੇ ਹੈ, ਇਹਨੂੰ ਖੋਜਣ ਦੀ ਕੋਸ਼ਿਸ਼ ਕਰ। ਕੋਟ ਆਨੰਦ ਰਾਜ ਸੁੱਖ ਭੁਗਵੈ, ਮਾਈ ਮੇਰੇ ਮਨ ਕੋ ਸੁੱਖ ਕਿੱਥੇ, ਸੁੱਖ ਕੋਟ ਆਨੰਦ ਰਾਜ ਸੁੱਖ ਭੁਗਵੈ, ਹਰ ਸਿਮਰਤ ਬਿਨਸੈ ਸਭ ਦੁੱਖ। ਵਾਹਿਗੁਰੂ ਜਪਿਆ, ਦੁੱਖਾਂ ਦਾ ਨਾਸ ਹੋ ਗਿਆ ਤੇ ਸੁੱਖ ਆ ਗਏ, ਪਰ ਮਨ ਉਸ ਗਧੇ ਦੀ ਤਰ੍ਹਾਂ ਜਿਹੜਾ ਚੰਦਨ ਲੇਪ ਉਤਾਰੈ ਧੋਏ, ਗਰਦਬ ਪ੍ਰੀਤ ਪਸਮ ਸੰਗ ਹੋਏ, ਮਨ ਉਸ ਕਾਂ ਦੀ ਤਰ੍ਹਾਂ ਜਿਹਨੂੰ ਵਿਸਤਾ ਚੰਗੀ ਲੱਗ ਰਹੀ ਹੈ। ਭਾਈ ਸਾਹਿਬ ਜੀ ਕਹਿੰਦੇ ਕਿ ਇਹ ਬਿਰਤੀ ਹੈ ਮਨੁੱਖੀ ਮਨ ਦੀ ਵੀ, ਬਾਹਰਲੀਆਂ ਉਦਾਹਰਣਾਂ ਦੇ ਕੇ ਸਾਨੂੰ ਸਮਝਾਇਆ, ਕਾਂ ਕਪੂਰ ਨਾ ਚੱਖੇ ਦੁਰਗੰਧ ਸੁਖਾਵੈ, ਹਾਥੀ ਨੀਰ ਨਵਾਲੀਐ ਸਿਰ ਛਾਰ ਉਡਾਵੈ, ਤੁਮੈ ਅੰਮ੍ਰਿਤ ਸਿੰਚੀਐ ਕੁੜੱਤ ਨਾ ਜਾਵੈ, ਨਿੰਦਕ ਨਾਮ ਵਿਹੂਣਿਆ ਸਤ ਸੰਗ ਨਾ ਭਾਵੈ। ਜਿੱਥੋਂ ਸਕੂਨ ਮਿਲਣਾ ਸੀ, ਜਿੱਥੋਂ ਸੁੱਖ ਮਿਲਣਾ ਸੀ, ਜਿਵੇਂ ਕਾਂ ਨੂੰ ਨਹੀਂ ਨਾ ਚੰਗਾ ਲੱਗਦਾ ਕਪੂਰ, ਜਿਵੇਂ ਹਾਥੀ ਨੂੰ ਪਵਿੱਤਰਤਾ ਨਹੀਂ ਚੰਗੀ ਲੱਗਦੀ, ਖੇਹ ਚੰਗੀ ਲੱਗਦੀ ਹੈ, ਨਾਮ ਤੋਂ ਵਿਹੂਣਾ ਨਿੰਦਾ ਵਿੱਚ ਗਲਤਾਨ, ਚੱਤੋ ਪੈਰ ਚੁਰਾਹੇ ਚ ਖੜ ਕੇ ਦੂਜਿਆਂ ਦੀ ਨਿੰਦਾ ਸੁਣਨ ਵਾਲਾ, ਉਹਨੂੰ ਗੁਰੂ ਕੇ ਸਿੱਖੋ ਸੰਗਤ ਨਹੀਂ ਚੰਗੀ ਲੱਗਦੀ, ਗਧੇ ਦੀ ਤਰ੍ਹਾਂ, ਕਾਂ ਦੀ ਤਰ੍ਹਾਂ, ਹਾਥੀ ਦੀ ਤਰ੍ਹਾਂ। ਲਾਲਸਾ ਜ਼ਰੂਰ ਹੈ ਪਰ ਭੁਲੇਖਾ ਇਹ ਹੈ ਵੀ ਸ਼ਾਇਦ ਉਸ ਪਾਸੇ ਸੁੱਖ ਹੈ। ਅੱਜ ਦੇ ਪਵਿੱਤਰ ਬਚਨ ਦੀ ਰਹਾਓ ਦੀ ਪੰਕਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿ ਰਹੇ, ਸੁਣ ਮਨ, ਦੋ ਤਰ੍ਹਾਂ ਦੇ ਸੁੱਖ ਨੇ ਸਾਧ ਸੰਗਤ, ਇੱਕ ਤਨ ਦਾ ਸੁੱਖ, ਇੱਕ ਮਨ ਦਾ ਸੁੱਖ। ਤਨ ਦਾ ਸੁੱਖ ਜਦੋਂ ਸਾਡੇ ਕਰਮਾਂ ਵਿੱਚ ਤਬਦੀਲੀ ਆਏਗੀ, ਮਨ ਦਾ ਸੁੱਖ ਜਦੋਂ ਸਾਡੇ ਫੁਰਨਿਆਂ ਵਿੱਚ ਤਬਦੀਲੀ ਆਏਗੀ, ਸਾਡੀ ਸੋਚ ਵਿੱਚ ਤਬਦੀਲੀ ਆਏਗੀ। ਸੁਣ, ਤੈਨੂੰ ਮਨ ਦੇ ਸੁੱਖ ਦਾ ਵੀ ਰਾਜ ਦੱਸਦਾ, ਤੈਨੂੰ ਤਨ ਦੇ ਸੁੱਖ ਦਾ ਵੀ ਰਾਜ ਦੱਸਦਾ।
तेरा तन भी सुखी होवेगा, तेरा मन भी सुखी होवेगा। गुरुदेव जी आज बचन बख्शिश कर रहे ने, सुन मन तन तुझ सुख दिखलावो। सुन, तेनू मन दे भी सुख का राह दसदा, तेनू तन दे भी सुख का राह दसदा। गुरु के सिखो, विकारां दे रस विच गलतान होया तन कदी सुखी नहीं हो सकता। उत्थे रोग ने, उत्थे संताप ने, उत्थे कलेश है, उत्थे सदा ही विपता है, जिथे कूड़ दा रस है। एक विकार दे पिछे बेशुमार दुख तुरे आ रहे ने, जिन्हों मिठा करके खा रहे हैं ना, उन्हें जहर बन के तेरे जीवन नू गाल देना। रस सोए ना, जेबा दे रस वेखो। ये भी रस है कि यह तन सोने नाल लद्या होवे। कूड़ सोए ना, कूड़ रूपा, सब कुछ झूठा। झूठ नाल प्रीत है, सच वाले पासियों मुख मोड़िया। जितों सुख मिलना है उधरों बेमुख होया फिरदा, जिधर कूड़ है सब कुछ ही झूठ, अखां दा छलावा उस पासे चित लाई बैठा है। रस सोए ना, रस रूपा कामन, रस परमल की वास सुगंधियां, रस घोड़े, रस सेजा मंदर, रस मीठा, रस मास। कोई मास दे रस विच गलतान, कोई मिठे दे रस विच गलतान। ते जिस देही नूं इन्ने रस चंबड़े हुए है, सच्चे पातशाह जी कहिंदे उस हिरदे विच वाहिगुरू जी दे नाम दा किवें वासा होएगा। कह घट ब्रह्म निवास, इन्ने रसां विच गलतान जिहड़ा जीवन है, वाहिगुरू जी दे बैठन जोगी जगह कित्थे रह गई। गुरमुखो, मन तन दे सुख तैनूं दसां, सुन मन तन तुझ सुख दिखलावो, हर अनक बिंजन तुझ भोग भुगावो। कई भांत दे रस, अनक बिंजन, कई तरह दे स्वाद, कई तरह दा आनंद जड़ा इस संसार विच्चों नहीं लभदा। बस एक काम करी कि जेडे झूठे रसां विच तू पिया होया ना, इनू छड़ दी, फिर तेनू सच्चा रस नसीब हो जाएगा। अनक बिंजन, बिंजन कहिंदे ने स्वादिष्ट पदार्थां नू। दुनिया दे कूड़े रस छड़ दी, मेरे साहिब कहिंदे बिख बन फीका त्याग री सखीए, नाम महारस पियो। ये रस छड़ेगा तो वह रस आ जाएगा, वह रस आवै, यह रस ना पावै। जदों यह रस छुट्टेगा तो वह रस आवेगा। इनू ते प्रीत कहिंदे, जिन्हों बाबा रविदास जी कहिंदे साची प्रीत हम तुम स्यों जोरी, तुम स्यों जोर अवर संग तोरी। जे अवर संग तोरी वाली गल नहीं व्यापी तो फिर तुम स्यों भी नहीं जुड़ी, अजे तक सारे पासे नहीं रखे जा सकते। हजूर बख्शिश कर रहे ने, जीवन का सहज मार्ग, आनंदमई मार्ग, जीवन दे ओ सुख जिहड़े सदीवी ने। गुरु के सिखो, सानू सुख मिलते जरूर ने, साडा मन भी खुश हुंदा, पर ओ सुख वक्ती ने। मैं कई बार बेनती करदा, मनुख नू भुख लगी आ, रज के भोजन छकन नू मिल गया, कहिंदा सुख मिल गया। सर्दी का भज्जिया होया, उहनू निग मिल गया, कहिंदा सुख मिल गया। प्यास विच वेबल है, पानी ठंडा जल छकन नू मिल गया, कहिंदा सुख मिल गया। निर्वस्त्र समा बतीत कर रहा, जे उन्हूं वस्त्र पहनन नू मिल गए, कहिंदा सुख मिल गया। हुण गुरमुखो, उस भुख ने, उस प्यास ने दोबारा नहीं लगना, वो वस्त्र सदीवी रहणगे। ये सुख ने अल्प सुख, सुख तो इन विचों भी मिलता है, पर यह वक्ती सुख ने। बिन सजाए जो निमख मैं, जड़ा एक छिन विच दी सुख ने दुख विच बदल जाना है। बिन सजाए जो निमख मैं, सो अल्प सुख भणिए, वो तो बड़े थोड़े सिख सुख ने। फिर संसार ने कल्पना की कि सानू स्वर्ग मिल जाए, स्वर्ग सानू बैकुंठ मिल जाए, बैकुंठ धाम विच साडा वासा हो जाए, स्वर्गपुरी विच साडा वासा हो जाए। वक् वक् धर्मां ने इहदा तसव्वुर कीता, आपो अपने शब्दां दे अनुसार। सामी धर्मां दे विच बहिश्त कहा जांदा है, सनातन धर्म के अंदर स्वर्ग या बैकुंठ कहा जाता है, जिथे देवत्या का वासा है, बैकुंठ लोक विच वासा हो जाए, सदा वास्ते सुखी हो जाइए। गुरु के सिखो सच्चे साहिब जी सानू यह राह दस रहे, मार्ग दस रहे भी जिन्हों दुनिया कल्पना करती है ना भी बैकुंठ विच वासा सदा दे सुख वो किवें प्राप्त होंगे। आओ पंचम पातशाह हजूर नूं पुछिए कि महाराज साढ़े ते तरस करो, असी सुख लोचदियां ने जिंदगी अद्धी कढ दित्ती, ये भी साडा अंदाजा भी अद्धी बीत गई, पता कोई नहीं शायद एक अद्धा ही श्वास रह गया होवे, ये भी साडा अंदाजा है, किसे दी 40 साल बीत गई, किसे दी 50 साल बीत गई, ये भी साडा अंदाजा है। गुरु पातशाह जी दहाके बीत गए, अद्धी अद्धी सदी बीत गई, सानू स्थिर सुख का पता नहीं लग्या, ते तुसी कृपा करके सानू दसो भी बैकुंठ के दरवाजे किवें खुलदे आ। पंचम पातशाह जी के चरणों में अरदास करिए, गुरु की बाणी नाल अपनी सुरत नूं टिकायो, मन की एकाग्रता बना के अज गुरु कोलों पुछना है, ते गुरु के दिते हुए जवाब नूं हिरदे च वसाउणा। गुरमुखो सारे जोड़ो सुरत, करो रसना नूं पवित्र, हिरदा टिकाओ ते एक बार प्यार विच जुड़ के जपो जी सतनाम श्री वाहेगुरू
सुई महला पंजवा बैकुंठ नगर जहां संत वासा।
इत्थे संत शब्द बहुवचन है, सत संगत परमेश्वर दे नाम विच रंगियां हुईयां रूहां, वाहिगुरु जी दे सिमरन विच लीन होईयां सुरतां, जिन्हां सास ग्रास ना विसरै, जिन्हां नूं वाहिगुरु जी दा दित्ता होया ये मंत्र सास ग्रास सा कढ़दियां ते सा लैंदियां कदी नहीं भुलदा, जिथे ऐसियां गुरमुख रूहां बैठियां होणगियां ना, महाराज कहिंदे उत्थे बैकुंठ, बैकुंठ क्योंकि उत्थे की है नाम। दुनिया ने कल्पना की सी कि जिथे फलाने देवते का वासा है उत्थे बैकुंठ है, सतगुरु जी कहिंदे जिथे वाहिगुरु जी की कीर्ति है उत्थे बैकुंठ है। नगर, नगर कहिंदे आ धरती का एक खिता, गुरु के सिखा वेखो गुरु साहब कितना सरल मार्ग दस रहे। गुरमुखो ये बचन नूं अपनी सुरत अंदर टिकायो, सच्चे पातशाह जी इन्ना सुखैन मार्ग दस दे भी मरिया होया मुक्ति मिलनी है, मरिया होया स्वर्ग मिलना है, ऐसे स्वर्ग की लोड़ नहीं, सानू सचखंड का राह दसो सच्चे पातशाह, सानू बैकुंठ धाम का वासा दसो। दुनिया ने जिहड़ी कल्पना की ना स्वर्ग की जां बहिष्ट की, वह कल्पना ऐसी सी भी जिहड़ियां चीजां सानू धरती ते नहीं प्राप्त हुंदियां, जिहड़ियां चीजां दे असीं फुरने लैंदे आं कदी मिलियां नहीं, जिथे जाके वह सारियां चीजां प्राप्त हो जाण, कई तरह की कल्पना, अंगूरां दा रस, अंगूरां दी शराब प्राप्त होवेगी, हूरां प्राप्त होणगियां वह बहिष्ट है। स्वर्ग की कल्पना करन वाले कहिंदे सन मन विच चित विया ते प्राप्त हो गया, मन विच सोचिया ते प्राप्त हो गया, वह स्वर्ग है। गुरु साहब जी नूं पुछो स्वर्ग कित्थे है, बैकुंठ कित्थे है, बहिष्ट कित्थे है, ते सच्चे साहब जी कहिंदे भलिया पुरखा ये ना सोची कि जदों मेरा शरीर मर जाएगा, जदों मेरा शरीर बिलस जाएगा फिर मैनू स्वर्ग विच वासा मिलेगा। महाराज कहिंदे तू शरीर दे हुंदिया भी बैकुंठ धाम दा वासी बन सकदा, तू जीवन भोगदिया भी स्वर्ग दा वासी बन सकदा। खिमा करियो सात संगत, बंदा चलाना कर जे ना ते असी सरासर झूठ बोलदे हां, झूठ असी उत्थे अनाउंसमेंट करदे हां स्पीकर दे मूहरे खड़ के भी स्वर्गवासी सरदार फलाना सिंह जी, फिर इत्थे बस नहीं, असी ते लिखती प्रूफ दिंदे हां लोकां नूं थां थां हाथ हाथ च पहुंचाउंदे हां भी स्वर्ग सुधार गए हन, झूठ बोल रहे हां, सानूं नहीं पता। पता नहीं मनुख ने सारी जिंदगी दोजक विच कढ़ी होवे ते अगे कर्मां दा फल भोगदा होया तिल पीड़ा ज्यों कहानियां वाले राह पिया होवे ते असी कोल थले बैठे धरती ते झूठ बोली जांदे आ कि स्वर्ग विच चलिया गया। जिंदे जी स्वर्ग बख्शो महाराज वो किहड़ा है, सतगुरु कहिंदे तेरा घर सचखंड बन जाएगा, तेरा घर बैकुंठ बन जाएगा। ਜਿੱਥੇ ਸਤ ਸੰਗਤ ਹੈ, ਜਿੱਥੇ ਵਾਹਿਗੁਰੂ ਜੀ ਦੇ ਪਿਆਰੇ ਨੇ, ਉਹ ਵੈਕੁੰਠ ਹੈ। ਗੁਰਦੁਆਰਾ ਸਾਹਿਬ ਵਿੱਚ ਤੁਸੀਂ ਬੈਠੇ ਹੋ ਤੇ ਗੁਰੂ ਕੇ ਸਿੱਖੋ, ਇੱਥੇ ਸੰਗਤ ਕਰ ਰਹੇ ਹੋ। ਜਦੋਂ ਇੱਥੋਂ ਸਿੱਖ ਕੇ ਘਰ ਨੂੰ ਵੀ ਇਸੇ ਤਰ੍ਹਾਂ ਦਾ ਬਣਾ ਦੋਗੇ ਨਾ, ਜਿਹਨੂੰ ਬਾਬਾ ਜੀ ਕਹਿੰਦੇ ਘਰ ਘਰ ਅੰਦਰ ਧਰਮਸ਼ਾਲ, ਜਦੋਂ ਸਾਡੇ ਘਰ ਧਰਮਸ਼ਾਲਾ ਬਣ ਜਾਣਗੇ, ਧਰਮਸ਼ਾਲਾ ਦਾ ਅਰਥ ਹੈ ਜਿੱਥੋਂ ਧਰਮ ਸਿੱਖਿਆ ਜਾਣਾ। ਇੱਥੋਂ ਅਸੀਂ ਸੇਵਾ ਸਿੱਖ ਕੇ ਜਾਂਦੇ ਹਾਂ, ਘਰ ਜਾ ਕੇ ਸੇਵਾ ਕਰਨੀ ਹੈ, ਮਨ ਨੀਵਾਂ ਕਰਨਾ ਸਿੱਖਦੇ ਹਾਂ ਤੇ ਸਮਾਜ ਵਿੱਚ ਵਿਚਰ ਕੇ ਮਨ ਨੀਵਾਂ ਕਰਨਾ। ਇੱਥੇ ਅਸੀਂ ਸੱਚ ਬੋਲਣਾ ਸਿੱਖਦੇ ਹਾਂ। ਇੱਥੇ ਗੁਰਮੁਖੋ ਅਸੀਂ ਸੰਸਾਰ ਦੀਆਂ ਬਹੁਤ ਸਾਰੀਆਂ ਰੂਹਾਨੀ ਗੱਲਾਂ ਸਿੱਖਦੇ ਹਾਂ ਤੇ ਉਹਨਾਂ ਨੂੰ ਜ਼ਿੰਦਗੀ ਦੇ ਅੰਦਰ ਫਿਰ ਸਮਾਜ ਵਿੱਚ ਵਿਚਰਦਿਆਂ ਧਾਰਨ ਕਰਨਾ। ਇੱਥੇ ਸਿੱਖਿਆ ਵੀ ਸੰਗਤ ਕਰਨੀ ਹੈ, ਬਾਣੀ ਨਾਲ ਜੁੜਨਾ, ਨਾਮ ਨਾਲ ਜੁੜਨਾ, ਤੇ ਇਹ ਨਹੀਂ ਵੀ ਘੰਟਾ ਇੱਥੇ ਬੈਠੇ ਫਿਰ ਘਰ ਜਾ ਕੇ ਜੋ ਮਰਜ਼ੀ ਇਹ ਕਰੀ ਜਾਈਏ। ਇਹ ਟ੍ਰੇਨਿੰਗ ਸੈਂਟਰ ਹੈ, ਸਤ ਸੰਗਤ ਸਤਿਗੁਰ ਚਾਟਸਾਲ। ਜਿਵੇਂ ਵਿਦਿਆ ਮੰਦਰ ਦੇ ਅੰਦਰ ਵਿਦਿਆਰਥੀ ਪੜ੍ਹਦੇ ਨੇ, ਇਸ ਚਾਟਸਾਲਾ ਦੇ ਅੰਦਰ ਗੁਰਮੁਖ ਪੜ੍ਹਦੇ ਆ। ਹੁਣ ਪੜ੍ਹਿਆ ਹੋਇਆ ਤਾਂ ਕੰਮ ਆਉਂਦਾ ਗੁਰਮੁਖੋ, ਜੇ ਸਮਾਜ ਵਿੱਚ ਵਿਚਰਦੇ ਹਾਂ ਸਾਡੇ ਜੀਵਨ ਦੇ ਅਮਲਾਂ ਵਿੱਚੋਂ ਪ੍ਰਗਟ ਹੋਵੇ। ਲੋਕ ਕਹਿਣਗੇ ਪੜ੍ਹਿਆ ਲਿਖਿਆ ਮਨੁੱਖ ਹੈ, ਉਹਦੀ ਬੋਲੀ ਤੋਂ ਪ੍ਰਗਟ ਹੋਵੇਗਾ, ਉਹਦੇ ਵਿਹਾਰ ਤੋਂ ਪ੍ਰਗਟ ਹੋਵੇਗਾ, ਤੇ ਜਿਹਨੇ ਸੰਗਤ ਕੀਤੀ ਹੈ ਉਹਦੇ ਕਰਮਾਂ ਤੋਂ ਪ੍ਰਗਟ ਹੋਵੇਗਾ ਵੀ ਇਹ ਸਤਸੰਗੀ ਹੈ। ਗੁਰਦੁਆਰਾ ਸਾਹਿਬ ਵਿੱਚ ਸਹਿਜ, ਤੇ ਜੇ ਘਰ ਵਿੱਚ ਜਾ ਕੇ ਕਲੇਸ਼ ਪੈ ਗਿਆ ਇਹਦਾ ਮਤਲਬ ਸਿੱਖਿਆ ਕੱਖ ਵੀ ਨਹੀਂ ਹੈ। ਜੋ ਗੁਰੂ ਘਰ ਵਿੱਚ ਸਿੱਖਿਆ ਉਹਨੂੰ ਜੀਵਨ ਦੇ ਵਿੱਚ ਧਾਰਨ ਕਰ, ਤੇ ਜਿਹਨੂੰ ਗੁਰਮੁਖੋ ਸੰਗਤੀ ਵੈਕੁੰਠ ਕਹਿੰਦੇ ਨੇ ਉਹ ਘਰ ਵਿੱਚ ਵੀ ਵੈਕੁੰਠ ਬਣ ਜਾਏਗਾ। ਤਾਂ ਵੈਕੁੰਠ ਜਹ ਕੀਰਤਨ ਤੇਰਾ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਤੂੰ ਆਪੇ ਸ਼ਰਧਾ ਲਾਏ। ਤਾਂ ਵੈਕੁੰਠ ਜਹ ਕੀਰਤਨ ਤੇਰਾ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ। ਤਾਂ ਵੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ। ਹੁਣ ਇਹ ਕੀਰਤੀ ਸਾਡੇ ਘਰ ਵਿੱਚ ਨਹੀਂ ਵੱਸ ਸਕਦੀ। ਜੇ ਸੱਚ ਪੁੱਛੋ ਗੁਰੂ ਕੇ ਸਿੱਖੋ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਮਤ ਦਾ ਗਿਆਨ ਇਹ ਗੱਲ ਕਹਿੰਦਾ ਵੀ ਭਾਗਾਂ ਵਾਲਿਆ, ਤੇਰੇ ਆਪਣੇ ਹੱਥ ਵਿੱਚ ਹੈ, ਤੂੰ ਆਪਣੇ ਘਰ ਨੂੰ ਭਾਵੇਂ ਸੱਚਖੰਡ ਬਣਾ ਲੈ ਤੇ ਭਾਵੇਂ ਕਬਰਸਤਾਨ ਬਣਾ ਲੈ, ਤੇਰੇ ਆਪਣੇ ਹੱਥ ਵਿੱਚ ਹੈ। ਘਰ ਨੂੰ ਭਾਵੇਂ ਮੜੀਆਂ ਵਰਗਾ ਬਣਾ ਲੈ ਤੇ ਭਾਵੇਂ ਸੱਚਖੰਡ ਵਰਗਾ ਬਣਾ ਲੈ। ਜਿੱਥੇ ਵਾਹਿਗੁਰੂ ਜੀ ਦੀ ਕੀਰਤੀ ਨਹੀਂ, ਜਿੱਥੇ ਸੱਤ ਸੰਗੀ ਵਾਤਾਵਰਨ ਨਹੀਂ ਘਰ ਵਿੱਚ, ਜਿਸ ਘਰ ਵਿੱਚ ਬਾਣੀ ਨਹੀਂ, ਜਿਸ ਘਰ ਵਿੱਚ ਨਾਮ ਨਹੀਂ, ਗੁਰੂ ਕੇ ਸਿੱਖੋ ਸ਼ਾਮ ਨੂੰ ਵੀ ਨਸ਼ਿਆਂ ਦੇ ਵਿੱਚ ਚੂਰ ਹੋਇਆ, ਘਰ ਦਾ ਮੁਖੀ ਅੰਨਾ ਹੋਇਆ, ਫਿਰ ਉੱਥੇ ਕੀ ਹੋਏਗਾ? ਕਲੇਸ਼, ਸੰਤਾਪ, ਦੁੱਖ, ਗਰੀਬੀ, ਦਲਿੱਦਰ। ਤੂੰ ਵਿਸਰਿਆ ਤਾਂ ਸਭ ਕੋ ਲਾਗੂ, ਜਦੋਂ ਵਾਹਿਗੁਰੂ ਭੁੱਲ ਗਿਆ ਤੇ ਸਾਰਿਆਂ ਨੇ ਆਪਣਾ ਹਮਲਾ ਕਰ ਦਿੱਤਾ। ਤੇ ਜੇ ਮੇਰੇ ਸਤਿਗੁਰੂ ਜੀ ਕਹਿੰਦੇ ਤੇਰੇ ਘਰ ਵਿੱਚ ਹੋਵੇ ਸੱਤ ਸੰਗੀ ਮਾਹੌਲ, ਜਿਹ ਘਰ ਸਾਧ ਨਾ ਸੇਵਿਓ, ਹਰ ਕੀ ਸੇਵਾ ਨਾ ਹੈ, ਤੇ ਘਰ ਮਰਹਟ ਸਾਰਖੀ, ਕਬਰਾਂ ਵਰਗੇ ਉਹ ਘਰ, ਮੜੀਆਂ ਵਰਗੇ ਉਹ ਘਰ, ਤੇ ਬੰਦੇ ਬਣ ਗਏ ਭੂਤ ਨੇ। ਸੰਸਾਰ ਕਹਿੰਦਾ ਸੀ ਮੜੀਆਂ ਵਿੱਚ ਭੂਤਾਂ ਦਾ ਵੱਸ ਹੈ, ਸਤਿਗੁਰੂ ਜੀ ਕਹਿੰਦੇ ਨਹੀਂ ਪਿਆਰਿਆ, ਜਿੱਥੇ ਗੁਰੂ ਕੀ ਬਾਣੀ ਨਹੀਂ, ਨਾਮ ਨਹੀਂ, ਕਰਤੇ ਦਾ ਸ਼ੁਕਰ ਨਹੀਂ, ਉਹ ਘਰ ਬਣ ਗਏ ਮੜੀਆਂ ਵਰਗੇ, ਤੇ ਬੰਦੇ ਭੂਤ ਨੇ ਬਣ ਗਏ। ਐਵੇਂ ਨਾ ਭਟਕੀ ਪਖੰਡੀਆਂ ਦੇ ਡੇਰਿਆਂ ਉੱਤੇ ਕਿਸੇ ਕੋਲੋਂ ਸਵਾਹ ਲੈਣ ਜਾਵੇਂ, ਕਿਸੇ ਕੋਲ ਤਾਘਾ ਲੈਣ ਜਾਵੇਂ। ਗੁਰੂ ਪਾਤਸ਼ਾਹ ਜੀ ਕਹਿੰਦੇ ਬੰਦੇ ਭੂਤ ਨੇ ਬਣ ਗਏ, ਜੇ ਘਰ ਸਾਧ ਨਾ ਸੇਵਿਓ, ਹਰ ਕੀ ਸੇਵਾ ਨਾ ਹੈ, ਤੇ ਘਰ ਮਰਹਟ ਸਾਰ ਕੇ ਭੂਤ ਵਸੈ ਤਿਸਮਾ। ਹੁਣ ਵੇਖ ਆਪਣੇ ਘਰ ਨੂੰ ਕੀ ਬਣਾਉਣਾ। ਤਾਂ ਵੈਕੁੰਠ ਜਹ ਕੀਰਤਨ ਤੇਰਾ। ਬਾਬਾ ਕਬੀਰ ਸਾਹਿਬ ਜੀ ਨੂੰ ਪੁੱਛੋ, ਤੇ ਬਾਬਾ ਕਬੀਰ ਸਾਹਿਬ ਕਹਿੰਦੇ ਕਹੋ ਕਬੀਰ ਏ ਕਹੀਏ ਕਾਹੇ, ਸਾਧ ਸੰਗਤ ਵੈਕੁੰਠੇ ਆਹੇ। ਅੱਜ ਜਿੱਥੇ ਤੁਸੀਂ ਬੈਠੇ ਹੋਏ ਹੋ, ਕਿੱਥੇ ਹੈ ਵੈਕੁੰਠ ਨਗਰ? ਵੈਕੁੰਠ ਨਗਰ ਜਹਾਂ ਸੰਤ ਵਾਸਾ, ਗੁਰੂ ਕੀ ਸੰਗਤ ਜਿਉਂਦਾ ਜਾਗਦਾ ਸਵਰਗ ਹੈ, ਸੱਚਖੰਡ ਹੈ। ਤੇ ਸੰਗਤ ਕਦੋਂ ਹੁੰਦੀ ਹੈ? ਭਾਈ ਸਾਹਿਬ ਜੀ ਨੂੰ ਪੁੱਛੋ, ਕਹਿੰਦੇ ਇੱਕ ਸਿੱਖ ਦੋਏ ਸਾਧ ਸੰਗ। ਜਦੋਂ ਦੋ ਜੁੜ ਕੇ ਬੈਠੋਗੇ ਨਾ, ਪਤੀ ਪਤਨੀ ਜੁੜ ਕੇ ਬੈਠਣ, ਪਿਓ ਪੁੱਤਰ ਬੈਠ ਜਾਣ, ਮਾਵਾਂ ਧੀਆਂ ਬੈਠ ਜਾਣ, ਇੱਕ ਪਾਠ ਇਕੱਠਿਆਂ ਬੈਠ ਕੇ ਕਰਨਾ, ਇੱਕ ਸਾਖੀ ਬੱਚਿਆਂ ਵਿੱਚ ਬੈਠ ਕੇ ਸੁਣਾਉਣੀ ਹੈ, ਤਾਂ ਵੈਕੁੰਠ ਉੱਥੇ ਕੀ ਬਣ ਗਿਆ? ਕੋਈ ਕਲਪਨਾ ਐਸੀ ਨਹੀਂ ਵੀ ਮਰਨ ਤੋਂ ਬਾਅਦ ਕਿਸੇ ਹੋਰ ਸਵਰਗ ਵਿੱਚ ਜਾਣਾ ਹੈ, ਗੁਰਮਤ ਕਹਿੰਦੀ ਹੈ ਗੁਰੂ ਕੇ ਸਿੱਖੋ ਘਰ ਦੇ ਵਿੱਚ ਸਵਰਗ ਬਣ ਜਾਏਗਾ ਜਿਸ ਦਿਨ ਘਰ ਵਿੱਚ ਬੈਠ ਕੇ ਤੈਨੂੰ ਗੁਰੂ ਦਾ ਨਾਮ ਚੇਤੇ ਆ ਗਿਆ। ਜਿਸ ਦਿਨ ਗੁਰੂ ਦੀ ਬਾਣੀ ਪਰਿਵਾਰ ਵਿੱਚ ਬੈਠ ਕੇ ਪੜ੍ਹਨ ਲੱਗ ਪਿਆ ਤੇਰਾ ਘਰ ਬੈਕੁੰਠ ਬਣ ਜਾਏਗਾ। ਸੰਸਾਰ ਕੀ ਸਮਝਦਾ ਸੀ, ਪਦਾਰਥ ਮਿਲਣਗੇ ਸਵਰਗ ਮਿਲੇਗਾ, ਬੇਇੱਜ਼ਤ ਮਿਲੇਗਾ, ਹੂਰਾਂ ਮਿਲਣਗੀਆਂ, ਮਨ ਭਾਉਂਦੇ ਪਦਾਰਥ ਮਿਲਣਗੇ। ਸਤਿਗੁਰੂ ਜੀ ਕਹਿੰਦੇ ਇੱਕ ਗੱਲ ਧਿਆਨ ਚ ਰੱਖੀ, ਦੁਨੀਆਂ ਭਰ ਦੇ ਪਦਾਰਥ ਮਿਲ ਜਾਣ, ਸਵਰਗਾਂ ਵਰਗਾ ਵਾਸਾ ਮਿਲ ਜਾਏ ਤੇ ਜੇ ਤੈਨੂੰ ਵਾਹਿਗੁਰੂ ਨਾ ਮਿਲਿਆ ਤੇ ਸਵਰਗਾਂ ਵਿੱਚ ਰਹਿ ਕੇ ਵੀ ਉੱਜੜਿਆ ਫਿਰੇਗਾ। ਬਸੰਤ ਸਵਰਗ ਲੋਕ ਹੈ, ਜਿੱਤ ਤੇ ਪ੍ਰਿਥਵੀ ਨਵ ਖੰਡਨ ਹੈ। ਇੱਕ ਧਰਤੀ ਨੂੰ ਨਹੀਂ ਜਿੱਤਿਆ, ਇੱਕ ਸ਼ਹਿਰ ਨੂੰ ਨਹੀਂ ਜਿੱਤਿਆ, ਇੱਕ ਹਲਕੇ ਨੂੰ ਨਹੀਂ ਜਿੱਤਿਆ, ਨੌ ਖੰਡ ਪ੍ਰਿਥਵੀ ਨੂੰ ਜਿੱਤ ਲੈ, ਸਾਰੀ ਕਾਇਨਾਤ ਨੂੰ ਜਿੱਤ ਲੈ, ਸਵਰਗ ਲੋਕ ਵਰਗਾ ਵਾਸਾ। ਬਸੰਤ, ਬਸੰਤ ਦਾ ਅਰਥ ਹੈ ਵਸਣਾ, ਸਵਰਗ ਲੋਕ ਹੈ, ਜਿੱਤ ਤੇ ਪ੍ਰਿਥਵੀ ਨਵ ਖੰਡਨ ਹੈ। ਤੇ ਜੇ ਇੱਕ ਗੱਲ ਵਿਸਰ ਗਿਆ ਨਾ, ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਭਾਵੇਂ ਬਾਹਰ ਫੱਟਾ ਲੱਗਿਆ ਹੋਵੇ ਤੇ ਵੀ ਤੈਨੂੰ ਸਵਰਗ ਵਿੱਚ ਭੇਜ ਦਿੱਤਾ, ਜੇ ਵਾਹਿਗੁਰੂ ਚੇਤੇ ਨਹੀਂ ਨਾ ਤੇ ਉਹ ਸਵਰਗ ਵੀ ਫਿਰ ਉੱਜੜੇ ਹੋਏ ਨਰਕ ਵਰਗਾ। ਤਾਂ ਬੈਕੁੰਠ ਜੈ ਕੀਰਤਨ ਤੇਰਾ, ਕਹੋ ਕਬੀਰ ਇਹ ਕਹੀਏ ਕਾਹੇ ਸਾਧ ਸੰਗ ਬੈਕੁੰਠ ਆਹੇ, ਜਿੱਥੇ ਸੰਗਤ ਹੈ ਉੱਥੇ ਬੈਕੁੰਠ ਹੈ। ਬੈਕੁੰਠ ਨਗਰ ਜਹਾਂ ਸੰਤ ਵਾਸਾ। ਗੁਰਮੁਖੋ, ਜੀਵਨ ਦੇ ਵਿੱਚ ਬਦਲਾਅ ਤਾਂ ਆਵੇਗਾ ਜੇ ਸਾਨੂੰ ਸੰਗਤ ਪ੍ਰਾਪਤ ਹੋਵੇਗੀ। ਇਹ ਪੱਥਰ ਤੇ ਲਕੀਰ ਹੈ, ਜਿੰਨੀ ਦੇਰ ਸੰਗਤ ਨਹੀਂ ਮਿਲਦੀ ਉਨੀ ਦੇਰ ਡੁੱਬਾਂਗੇ ਡੁੱਬਾਂਗੇ। ਮੇਰੇ ਮਾਧੋ ਜੀ, ਸੱਤ ਸੰਗਤ ਮਿਲੇ ਸੋ ਤਰਿਆ, ਉਹ ਬੈਕੁੰਠ ਹੈ, ਉੱਥੇ ਸੱਚਖੰਡ ਹੈ। ਤੇ ਤੂੰ ਮਰਿਆ ਹੋਇਆ ਸੱਚਖੰਡ ਨਾ ਲੱਭੀ, ਜਿਉਂਦੇ ਜੀ ਸੱਚਖੰਡ ਲੱਭ, ਤੇਰੀ ਸੁਰਤ ਜਿਉਂਦੇ ਜੀ ਸੱਚਖੰਡ ਵਿੱਚ ਟਿਕ ਜਾਏ, ਜੀਵਨ ਪਲਟੇਗੀ ਸੰਗਤ। ਕਈ ਵਾਰੀ ਮੈਂ ਹੈਰਾਨ ਹੁੰਦਾ ਵੀ ਸੱਚੇ ਪਾਤਸ਼ਾਹ, ਤੁਸੀਂ ਅਜਾ ਮਲ ਦਾ ਜ਼ਿਕਰ ਕੀਤਾ ਤੇ ਨਾਲ ਕਿਹਾ ਪਾਪੀ, ਤੁਸੀਂ ਗਣਕਾ ਦਾ ਜ਼ਿਕਰ ਕੀਤਾ ਨਾਲ ਕਿਹਾ ਪਾਪਣ, ਵੇਸਵਾ ਬਿਰਤੀ ਦੀ, ਤੇ ਜਦੋਂ ਲੋਕ ਸਧਨਾ ਜੀ ਦਾ ਨਾਂ ਲੈਂਦੇ ਨੇ, ਅੱਜ ਵੀ ਕੁਝ ਅਗਿਆਨੀ ਲੋਕ ਨਾਲ ਕਸਾਈ ਵੀ ਕਹਿ ਦਿੰਦੇ, ਸਧਨਾ ਕਸਾਈ, ਏਡੇ ਏਡੇ ਪਾਪੀ ਜਿਨ੍ਹਾਂ ਨੂੰ ਬਾਣੀ ਵਿੱਚ ਅਦਬ ਦੇ ਨਾਲ ਤੁਸੀਂ ਬਿਆਨਿਆ। ਮਹਾਰਾਜ, ਇਹ ਗੁਨਾਹਾਂ ਦੀ ਦਲਦਲ ਵਿੱਚੋਂ ਤਰੇ ਕਿਵੇਂ? ਤੇ ਸਤਿਗੁਰੂ ਜੀ ਬੜਾ ਸੁੰਦਰ ਜਵਾਬ ਦਿੰਦੇ। ਮਹਾਰਾਜ ਕਹਿੰਦੇ, ਪਿਆਰਿਆ ਇਸ ਗੱਲ ਨੂੰ ਧਿਆਨ ਨਾਲ ਸੁਣੀ, ਮੈਂ ਖੋਜ ਕੇ ਤੱਤ ਕੱਢ ਕੇ ਨਿਚੋੜ ਕੱਢ ਕੇ ਤੇਰੇ ਸਾਹਮਣੇ ਰੱਖ ਰਿਹਾ ਸਾਰੀ ਜ਼ਿੰਦਗੀ ਦਾ। ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਈ। ਇਹ ਬੈਕੁੰਠ ਹੈ, ਇੱਥੇ ਸੱਚਖੰਡ ਹੈ, ਇੱਥੇ ਤਰਨਾ ਹੈ। ਗੁਰਮੁਖੋ, ਗੁਰਦੇਵ ਜੀ ਕਿਰਪਾ ਕਰਕੇ ਸਾਨੂੰ ਇਹ ਮਾਰਗ ਦੱਸ ਰਹੇ, ਜਿੱਥੇ ਪਰਮੇਸ਼ਰ ਦੇ ਪਿਆਰ ਰੱਤੀਆਂ ਰੂਹਾਂ ਬੈਠੀਆਂ ਉਹ ਸਵਰਗ ਹੈ।
ਪ੍ਰਭ ਚਰਨ ਕਮਲ ਰਿਧ ਮਾਹੇ ਨਿਵਾਸਾ।
ਇੱਥੇ ਆ ਕੇ ਕੀ ਹੋਏਗਾ, ਔਗਣ ਛੁੱਟਣਗੇ ਤੇ ਹਿਰਦੇ ਵਿੱਚ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਦਾ ਵਾਸਾ ਹੋਏਗਾ। ਚਰਨ ਕਮਲ ਸ਼ਬਦ ਜਦੋਂ ਆਉਂਦਾ ਨਾ, ਹੱਡ ਮਾਸ ਦੇ ਪੈਰ ਨਾ ਸਮਝ ਲਿਓ, ਚਰਨ ਕਮਲ ਸ਼ਬਦ ਸਤਿਗੁਰੂ ਜੀ ਨੇ ਹਿਰਦੇ ਦੀ ਗਰੀਬੀ ਵਾਸਤੇ ਵਰਤਿਆ ਕਿ ਚਰਨ ਕਦੋਂ ਚੇਤੇ ਆਉਂਦੇ ਨੇ, ਜਦੋਂ ਧਿਆਨ ਨੀਵਾਂ ਹੋਵੇ, ਮਨ ਦੀ ਨਿਮਰਤਾ, ਹਿਰਦੇ ਦੀ ਗਰੀਬੀ। ਇਸ ਵਾਸਤੇ ਇਹ ਨਹੀਂ ਕਿਹਾ ਵੀ ਤੂੰ ਸਿਰ ਤੇ ਬੈਠਣਾ, ਇਹ ਕਿਹਾ ਤੂੰ ਚਰਨਾਂ ਵਿੱਚ ਧਿਆਨ ਜੋੜਨਾ ਮਨ ਨੂੰ ਨੀਵਾਂ ਕਰਨ ਵਾਸਤੇ। ਬਹੁਤ ਸਾਰੀਆਂ ਗੱਲਾਂ ਬਾਹਰ ਦੀਆਂ ਸੰਸਾਰੀ ਵਰਤ ਕੇ ਸਾਡੇ ਅੰਦਰ ਨੂੰ ਸਮਝਾਇਆ, ਇਸੇ ਤਰ੍ਹਾਂ ਇਹ ਚਰਨ ਕਮਲ ਸ਼ਬਦ ਹਿਰਦੇ ਦੀ ਗਰੀਬੀ ਦਾ ਲਖਾਇਕ ਹੈ। ਜਦੋਂ ਬੈਕੁੰਠ ਵਿੱਚ ਬੈਠੇਗਾ ਨਾ, ਬੈਕੁੰਠ ਆ ਬੈਕੁੰਠ ਧਾਮ ਸੱਤ ਸੰਗਤ, ਜਿੱਥੇ ਤੁਹਾਡੀ ਸੁਰਤ ਬਾਣੀ ਨਾਲ ਜੁੜੀ ਹੈ, ਜਿੱਥੇ ਤੁਹਾਡੇ ਘਰ ਵਿੱਚ ਬਾਣੀ ਪੜ੍ਹੀ ਜਾ ਰਹੀ ਹੈ, ਜਿੱਥੇ ਤੁਹਾਡੇ ਘਰ ਵਿੱਚ ਵਾਹਿਗੁਰੂ ਚੇਤੇ ਆ ਰਿਹਾ, ਪ੍ਰਸ਼ਾਦਾ ਛਕਣ ਲੱਗੇ ਹੋ ਤੇ ਬੱਚਿਆਂ ਨੂੰ ਰੋਕ ਦਿੱਤਾ, ਪਹਿਲਾਂ ਜਪੋ ਸਾਰੇ ਪਿਆਰ ਵਿੱਚ 5 ਮਿੰਟ 2 ਮਿੰਟ, ਬੱਚਾ ਸੌਣ ਲੱਗਾ ਉਹਨੂੰ ਕੋ 1 ਮਿੰਟ ਰੁਕ ਜਾ, ਪਹਿਲਾਂ ਇੱਕ ਸਾਖੀ ਸੁਣ, ਪਹਿਲਾਂ ਇੱਕ ਪਾਠ ਮੂਲ ਮੰਤਰ ਦਾ ਕਰ, ਬਸਤਾ ਚੁੱਕਣ ਲੱਗਾ 1 ਮਿੰਟ ਰੁਕ ਜਾ, ਬਾਣੀ ਦਾ ਪਵਿੱਤਰ ਇੱਕ ਸ਼ਬਦ ਚੇਤੇ ਕਰ ਲੈ ਜਿਹੜਾ ਤੈਨੂੰ ਆਉਂਦਾ। ਬੈਕੁੰਠ ਬਣੇਗਾ, ਘਰ ਬਦਲੇਗਾ ਗੁਰਮੁਖੋ। ਸਤਿਗੁਰੂ ਜੀ ਕਹਿੰਦੇ ਜਦੋਂ ਸਤ ਸੰਗੀ ਬੈਕੁੰਠ ਵਿੱਚ ਆ ਕੇ ਬੈਠੋਗੇ, ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਦਾ ਤੁਹਾਡੇ ਹਿਰਦੇ ਚ ਵਾਸ ਹੋਵੇਗਾ।
ਸੁਣ ਮਨ ਤਨ ਤੁਜ ਸੁਖ ਦੇਖ ਲਾਵ।
ਸੁਣ ਮਨ ਤਨ, ਸੁਣ ਤਨ ਕਿਸੇ ਪਾਸੇ ਭਟਕ ਰਿਹਾ, ਮਨ ਕਿਸੇ ਪਾਸੇ ਭਟਕ ਰਿਹਾ, ਮੇਰਿਆ ਮਨਾ ਸੁਣ, ਤੈਨੂੰ ਸੁਖ ਦਾ ਰਾਹ ਦੱਸਦਾ ਹਾਂ।
ਹਰ ਅਨਕ ਬਿੰਜਨ ਤੁਜ ਭੋਗ ਪੁੰਚਾਵ।
ਅਨਕ ਬਿੰਜਨ, ਦੁਨੀਆਂ ਦੇ ਰਸਾਂ ਕਸਾਂ ਪਿੱਛੇ ਨਾ ਭੱਜ। ਆ ਤੈਨੂੰ ਦੱਸਾਂ, ਜੇ ਇੱਕ ਘੜੀ ਸੰਗਤ ਵਿੱਚ ਬੈਠ ਗਿਆ ਨਾ, ਇੱਕ ਘੜੀ ਸੰਗਤ ਵਿੱਚ, ਬਾਬਾ ਕਬੀਰ ਸਾਹਿਬ ਤੇ ਹੋਰ ਸੂਖਮ ਗੱਲ ਕਰਦੇ, ਇੱਕ ਘੜੀ, ਆਧੀ ਘੜੀ, ਆਧੀ ਹੋ ਫੋਨੇ ਆਦ, ਇੱਕ ਛਿੰਨ ਮਾਤਰ ਵੀ ਤੈਨੂੰ ਸੰਗਤ ਪ੍ਰਾਪਤ ਹੋ ਗਈ ਤੇ ਬਾਹਰਲੇ ਰਸਾਂ ਕਸਾਂ ਵਿੱਚ ਭਟਕਣ ਦੀ ਲੋੜ ਨਹੀਂ, ਤੇਰੇ ਅੰਦਰੋਂ ਰਸ ਪੈਦਾ ਹੋਵੇਗਾ, ਤੇਰੇ ਜੀਵਨ ਵਿੱਚ ਪਲਟਾ ਆਵੇਗਾ ਆਤਮ ਰਸ। ਐਸਾ ਭੋਜਨ ਸਤਿਗੁਰੂ ਜੀ ਨੇ ਸੰਗਤ ਵਿੱਚ ਰੱਖਿਆ। ਗੁਰਮੁਖੋ, ਇੱਕ ਬੜੀ ਪਿਆਰੀ ਜੀ ਵਿਥਿਆ ਮੈਂ ਤੁਹਾਡੇ ਨਾਲ ਸੂਖਮ ਜੇ ਸਮੇਂ ਚ ਸਾਂਝੀ ਕਰਨੀ ਚਾਹੁੰਦਾ, ਇਹਦੀ ਸਿੱਖਿਆ ਨੂੰ ਪੱਲੇ ਬੰਨਿਓ। ਕਹਿੰਦੇ ਕੋਈ ਮਨੁੱਖ ਸੀ, ਮੀਆਂ ਬੀਬੀ ਦੰਪਤੀ ਸੀ, ਕਦੀ ਜ਼ਿੰਦਗੀ ਵਿੱਚ ਸੰਗਤ ਨਹੀਂ ਸੀ ਕੀਤੀ, ਕੋਲ ਕੋਈ ਕੇਂਦਰ ਸੀ, ਧਾਰਮਿਕ ਅਸਥਾਨ ਸੀ, ਦੁਨੀਆਂ ਉੱਥੇ ਸੰਗਤ ਕਰਨ ਆਇਆ ਕਰੇ। ਔਰਤ ਦੇ ਅੰਦਰ ਬੜੀ ਸੂਖਮ ਕਲਾ ਹੈ, ਪਰਮੇਸ਼ਰ ਨੇ ਆਪਣੇ ਵਾਲੇ ਗੁਣ ਔਰਤ ਵਿੱਚ ਰੱਖੇ ਹੈ, ਤੇ ਜੇ ਔਰਤ ਚਾਹੇ ਨਾ ਤੇ ਪੱਥਰ ਹਿਰਦੇ ਨੂੰ ਵੀ ਮੋੜ ਸਕਦੀ ਹੈ, ਇੰਨੀ ਕੋਮਲਤਾ ਹੈ ਔਰਤ ਦੇ ਅੰਦਰ। ਇਸ ਦਾਨੀ ਸਿਆਣੀ ਔਰਤ ਨੇ ਇੱਕ ਦਿਨ ਪਤੀ ਨੂੰ ਕਿਹਾ, ਸਿਰ ਦੇ ਸਾਈ ਨੂੰ ਕਿਹਾ, ਸਵਾਮੀ ਜੀ ਸਾਰੇ ਲੋਕ ਸੰਗਤ ਕਰਨ ਜਾਂਦੇ ਆ, ਅਸੀਂ ਕਦੀ ਨਹੀਂ ਗਏ, ਤੇ ਇਹ ਕਿਰਤ ਕਰਕੇ ਖਾਣ ਵਾਲੇ ਸਨ, ਮਿੱਟੀ ਦੇ ਭਾਂਡੇ ਬਣਾਉਂਦੇ ਸਨ, ਘੁਮਿਆਰਾ ਕਰਮ ਕਰਦੇ ਸੀ, ਤੇ ਪੁਰਖ ਕਹਿਣ ਲੱਗਾ ਘਰਵਾਲੀ ਨੂੰ ਕਿ ਅਸੀਂ ਕੀ ਲੈਣਾ, ਉਹ ਤੇ ਵਿਹਲੇ ਲੋਕ ਨੇ ਜਿਹੜੇ ਬੈਠੇ ਰਹਿੰਦੇ, ਜਿੰਨਾ ਸਮਾਂ ਉੱਥੇ ਲਾਉਣਾ ਉਹੀ ਅਸੀਂ ਆਪਣੇ ਘਰ ਭਾਂਡੇ ਬਣਾਵਾਂਗੇ। ਹੁਣ ਔਰਤ ਨੇ ਥੋੜਾ ਥੋੜਾ ਅਸਰ ਕਰਕੇ ਮਨ ਬਦਲਿਆ, ਕਹਿੰਦੇ ਚਲੋ ਅਸੀਂ ਕਿਹੜਾ ਕੁਝ ਦੇ ਕੇ ਆਉਣਾ, ਇੱਕ ਵਾਰੀ ਨਾਲ ਚੱਲ ਕੇ ਤੇ ਵੇਖੋ। ਕਹਿੰਦੇ ਨਹੀਂ, ਮੇਰੇ ਕੋਲ ਸਮਾਂ ਨਹੀਂ। ਸਿਆਣੀ ਔਰਤ ਨੇ, ਦਾਨੀ ਔਰਤ ਨੇ ਬੜਾ ਪ੍ਰਭਾਵ ਪਾ ਕੇ ਕਿਹਾ ਵੀ ਨਹੀਂ, ਇੱਕ ਵਾਰ ਚਲੋ ਤੇ ਸਹੀ, ਆਪਾਂ ਬੈਠਾਂਗੇ ਨਹੀਂ, ਇੱਕ ਵਾਰੀ ਚੱਕਰ ਕੱਢ ਕੇ ਨਾ ਗੇੜਾ ਦੇ ਕੇ ਵਾਪਸ ਆ ਜਾਂਗੇ। ਤੇ ਜਦੋਂ ਕਿਸੇ ਗੱਲ ਨੂੰ ਹੌਲੀ ਹੌਲੀ ਤੁਸੀਂ ਮੋੜਨ ਦੀ ਕੋਸ਼ਿਸ਼ ਕਰੋ, ਸਤਸੰਗਤ ਹੌਲੀ ਹੌਲੀ ਮੁੜਦਿਆਂ ਮਜ਼ਬੂਤ ਲੱਕੜਾਂ ਨੂੰ ਲੋਕੀ ਮੋੜ ਕੇ ਗੋਲ ਕਰ ਲੈਂਦੇ। ਇਸ ਦਾਨੀ ਔਰਤ ਨੇ ਹੌਲੀ ਹੌਲੀ ਕੰਤ ਨੂੰ ਸਮਝਾਇਆ ਵੀ ਅਸੀਂ ਸੰਗਤ ਵਿੱਚ ਜਾ ਕੇ ਇੱਕ ਵਾਰੀ ਬਸ, ਫਿਰ ਛਿੰਨ ਮਾਤਰ ਚੰਦੀ ਆ ਜਾਂਗੇ ਵਾਪਸ। ਤੇ ਜਦੋਂ ਗਏ ਨਾ, ਪਰਮੇਸ਼ਰ ਦੀ ਕਰਨੀ, ਅੱਗੇ ਜਿਹੜਾ ਵਕਤਾ ਬੈਠਾ ਸੀ ਗਿਆਨ ਦੀ ਗੱਲ ਸੁਣਾ ਰਿਹਾ ਸੀ, ਉਹਦੀ ਰਸਨਾ ਦੇ ਉੱਤੇ ਉਸ ਵੇਲੇ ਇਹ ਗੱਲ ਸੀ ਵੀ ਜਿਹੜੇ ਲੋਕ ਜਗਤ ਜੂਠ ਦਾ ਸੇਵਨ ਕਰਦੇ ਆ, ਜਗਤ ਜੂਠ, ਦੁਨੀਆ ਤੰਬਾਕੂ ਕਹਿੰਦੀ ਹੈ, ਤੇ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਇਹ ਸਮਝਾਇਆ ਵੀ ਇਹਦਾ ਨਾਮ ਹੀ ਨਹੀਂ ਲੈਣਾ, ਜਗਤ ਜੂਠ ਕਹਿਣਾ ਇਹਨੂੰ, ਦੁਨੀਆਂ ਦੀ ਸਭ ਤੋਂ ਗੰਦੀ ਚੀਜ਼, ਮਲੀਨ ਚੀਜ਼। ਜਿਹੜੇ ਲੋਕ ਇਹਦਾ ਸੇਵਨ ਕਰਦੇ ਨੇ ਜਾਂ ਸੇਵਨ ਕਰਨ ਦਾ ਵਸੀਲਾ ਬਣਦੇ ਨੇ, ਉਹਦੀਆਂ 21 ਕੁੱਲਾਂ ਜਿਹੜੀਆਂ ਉਹ ਨਰਕ ਵਿੱਚ ਸੜਦੀਆਂ, ਤੁਰੇ ਤੁਰੇ ਜਾਂਦੇ ਆ। ਇੰਨੀ ਕੁ ਗੱਲ ਕੰਨਾਂ 'ਚ ਪੈ ਗਈ ਤੇ ਵਾਪਸ ਆ ਗਏ। ਸਵੇਰ ਹੋਈ, ਆਪਣੇ ਨੇਮ ਦੇ ਅਨੁਸਾਰ ਰਾਤ ਦੀ ਬਣਾਈ ਹੋਈ ਮਿੱਟੀ ਚੱਕ ਤੇ ਰੱਖ ਕੇ ਲੱਗੇ ਭਾਂਡੇ ਬਣਾਉਣ। ਮੁੱਠੀ ਭਰ ਮਿੱਟੀ ਫੜੀ, ਚੱਕ ਘੁਮਾਇਆ ਤੇ ਘੁਮਿਆਰ ਦੇ ਹੱਥ ਦੀ ਕਲਾ ਬੜਾ ਖੂਬਸੂਰਤ, ਜਦੋਂ ਬਰਤਨ ਬਣਾਉਣਾ ਸ਼ੁਰੂ ਕੀਤਾ, ਚੱਕ ਘੁੰਮ ਰਿਹਾ ਤੇ ਹੱਥ ਦੀ ਕੋਮਲਤਾ ਦੇ ਨਾਲ ਬਰਤਨ ਦਾ ਰੂਪ ਆਕਾਰ ਬਣ ਗਿਆ। ਦਾਨੀ ਔਰਤ ਸੀ, ਸਿਆਣੀ ਔਰਤ ਸੀ, ਕੋਲ ਆ ਗਈ। ਉਹਨੇ ਬਰਤਨ ਦਾ, ਇਸ ਮਿੱਟੀ ਨੂੰ ਜਿੱਦਾਂ ਉਹ ਤਰਾਸ਼ ਰਿਹਾ ਸੀ ਨਾ ਘੁਮਿਆਰ, ਉਹਦੇ ਤੋਂ ਅੰਦਾਜ਼ਾ ਲਾ ਲਿਆ ਵੀ ਬਣਾ ਕੀ ਰਿਹਾ। ਇਹ ਬਜ਼ੁਰਗ ਜਾਣਦੇ ਨੇ, ਕਿਸੇ ਸਮਿਆਂ ਦੇ ਵਿੱਚ ਜਗਤ ਜੂੜ ਤੰਬਾਕੂ ਪਾ ਕੇ ਮਿੱਟੀ ਦੀ ਨਾਲੀ ਲੈ ਕੇ ਲੋਕ ਚਿਲਮ ਪੀਂਦੇ ਸਨ, ਨਸ਼ਈ ਲੋਕ। ਔਰਤ ਸਮਝ ਗਈ ਤੇ ਕਹਿਣ ਲੱਗੀ, ਸਵਾਮੀ ਜੀ ਇਹ ਕੀ ਬਣਾ ਰਹੇ ਹੋ? ਕਹਿੰਦਾ ਚਿਲਮ। ਇਹ ਵੀ ਵੇਖਦੀਆਂ ਸੀ ਘੁਮਿਆਰਾਂ ਦੀਆਂ ਦੁਕਾਨਾਂ ਤੇ ਕਹਿੰਦੇ ਰਾਤੀ ਸੁਣਿਆ ਨਹੀਂ ਤੂੰ? ਔਰਤ ਕਹਿਣ ਲੱਗੀ, ਸਵਾਮੀ ਜੀ ਰਾਤੀ ਸੁਣਿਆ ਨਹੀਂ ਵੀ ਜਿਹੜੇ ਲੋਕ ਇਸ ਗੰਦਗੀ ਨੂੰ ਵਰਤਣਗੇ ਜਾਂ ਵਰਤਣ ਦਾ ਵਸੀਲਾ ਬਣਨਗੇ, ਉਹਨਾਂ ਦੀਆਂ 21 ਕੁੱਲਾਂ ਨਰਕ ਚ ਪੈਣਗੀਆਂ। 21 ਕੁੱਲਾਂ ਸੜਨਗੀਆਂ ਦੋਜਕ ਵਿੱਚ। ਤੇ ਪੁਰਖ ਕਹਿਣ ਲੱਗਾ ਛੱਡ, ਬਹੁਤਾ ਨਹੀਂ ਪੱਲੇ ਬੰਨੀ ਦਾ ਹੋਈਦਾ, ਜਿਹੜਾ ਸੁਣਿਆ ਸੀ ਉੱਥੇ ਛੱਡ ਆਈਦਾ ਹੋਈਦਾ। ਗੁਰਮੁਖ ਏਦਾਂ ਹੀ ਕਰਦੇ ਆ, ਜੋ ਕੁਝ ਸੁਣਾ ਰਹੇ ਹਾਂ, ਜੋ ਕੁਝ ਸੁਣ ਰਹੇ ਹਾਂ, ਕਿੰਨੇ ਕੁ ਨੇ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਪੱਲੇ ਬੰਨਿਆ, ਕੀਮਤ ਤੇ ਉਹਨਾਂ ਦੀ ਹੈ। ਜਿਸ ਬਹਿਸ਼ਤ ਦਾ ਜ਼ਿਕਰ ਸਤਿਗੁਰੂ ਜੀ ਕਰ ਰਹੇ ਨੇ ਨਾ, ਇਹ ਸੱਚਖੰਡ ਗੱਲਾਂ ਨਾਲ ਨਹੀਂ ਪ੍ਰਾਪਤ ਹੁੰਦਾ, ਮਹਾਰਾਜ ਕਹਿੰਦੇ ਅਮਲਾਂ ਨਾਲ ਪ੍ਰਾਪਤ ਹੁੰਦਾ। ਗੱਲੀ ਪਿਸ਼ਤ ਨਾ ਜਾਈਐ, ਗੱਲਾਂ ਨਾਲ ਬਹਿਸ਼ਤ ਨਹੀਂ ਮਿਲਦਾ, ਗੱਲਾਂ ਨਾਲ ਸਵਰਗ ਨਹੀਂ ਮਿਲਦਾ। ਵੀ ਕਾਰਡ ਉੱਤੇ ਲਿਖ ਦਿੱਤਾ ਤੇ ਬਾਪੂ ਸਵਰਗਾਂ ਚ ਪਹੁੰਚ ਗਿਆ। ਗੱਲੀ ਪਿਸ਼ਤ ਨਾ ਜਾਈਐ, ਛੁੱਟੈ ਸੱਚ ਕਮਾਏ, ਇੱਥੇ ਤੇ ਕਮਾਉਣਾ ਪੈਂਦਾ, ਗੱਲਾਂ ਨਾਲ ਨਹੀਂ ਜਾਇਆ ਜਾਂਦਾ। ਗੁਰਮੁਖ ਹੁਣ ਇਹ ਪੁਰਖ ਕਹਿਣ ਲੱਗਾ ਛੱਡ, ਜਿਹੜਾ ਸੁਣਿਆ ਬਹੁਤਾ ਨਹੀਂ ਪੱਲੇ ਬੰਨੀ ਦਾ। ਤੇ ਔਰਤ ਸੀ ਸਿਆਣੀ, ਕਹਿਣ ਲੱਗੀ ਸਵਾਮੀ ਜੀ ਨਹੀਂ, ਮੈਂ ਬੇਨਤੀ ਕਰਦੀ ਹਾਂ, ਇਹ ਲੰਬੇ ਜੇ ਮੂੰਹ ਵਾਲੀ ਨਾਲੀ ਤੇ ਬਣਾ ਦਿੱਤੀ ਹੈ, ਤੇ ਜੇ ਇਹਦੇ ਨਾਲ ਦੋ ਮੁੱਠਾਂ ਮਿੱਟੀ ਹੋਰ ਲਾਓ, ਥੱਲੇ ਗੋਲ ਭਾਂਡਾ ਬਣਾ ਕੇ ਇਹੀ ਨਾਲੀ ਦਾ ਮੂੰਹ ਜੋੜ ਕੇ ਚਿਲਮ ਦੀ ਜਗ੍ਹਾ ਸੁਰਾਹੀ ਬਣ ਜਾਏਗੀ। ਜਿਨ੍ਹਾਂ ਨੇ ਸੁਰਾਹੀ ਵੇਖੀ ਹੈ ਨਾ, ਮਿੱਟੀ ਦਾ ਭਾਂਡਾ, ਹੇਠੋਂ ਗੋਲ, ਉੱਪਰੋਂ ਮੂੰਹ ਲੰਬਾ ਜਿਹਾ ਬੋਤਲ ਵਾਂਗ। ਗਰਮੀਆਂ ਦੀ ਰੁੱਤੇ ਲੋਕ ਠੰਡਾ ਪਾਣੀ ਰੱਖਣ ਵਾਸਤੇ ਜਦੋਂ ਫਰਿੱਜਾਂ ਨਹੀਂ ਸੀ, ਉਹ ਸੁਰਾਹੀ ਵਰਤਦੇ ਸਨ। ਕਹਿੰਦੀ ਇਹੀ ਨਾਲੀ ਨੂੰ ਲਾ ਕੇ ਭਾਂਡਾ ਥੱਲੇ ਜੋੜ ਕੇ ਤੇ ਚਿਲਮ ਦੀ ਜਗ੍ਹਾ ਸੁਰਾਹੀ ਬਣ ਜਾਏਗੀ। ਅਸੀਂ ਤੇ ਭਾਂਡੇ ਵੇਚ ਕੇ ਹੀ ਰੋਟੀ ਖਾਣੀ ਹੈ ਨਾ, ਗਰਮੀ ਦੀ ਰੁੱਤ ਆ ਰਹੀ ਹੈ, ਸੁਰਾਹੀ ਵੀ ਜ਼ਿਆਦਾ ਵਿਕ ਜਾਣੀ ਹੈ। ਹੁਣ ਵਿਚਾਰਾਂ ਨਾਲ ਮਨ ਬਦਲਦਾ, ਚੰਗੇ ਵਿਚਾਰ ਮਿਲਣ ਮਨ ਬਦਲਦਾ। ਗੁਰਮੁਖੋ ਮਨ ਬਦਲਿਆ ਤੇ ਪੁਰਖ ਨੇ ਚਿਲਮ ਦੀ ਜਗ੍ਹਾ ਸੁਰਾਹੀ ਬਣਾ ਦਿੱਤੀ। ਉੱਥੇ ਕਲਪਨਾ ਕਰਨ ਵਾਲੇ ਨੇ ਗੱਲ ਇੱਕ ਬੜੀ ਸੋਹਣੀ ਲਿਖੀ, ਕਹਿੰਦੇ ਇਸ ਸੁਰਾਹੀ ਦੇ ਅੰਦਰੋਂ ਇੱਕ ਆਵਾਜ਼ ਆਈ ਹੈ, ਕਲਪਨਾ ਪਰ ਇਹਨੂੰ ਤੁਸੀਂ ਪੱਲੇ ਬੰਨੇ ਹੋ ਗੁਰਮੁਖੋ। ਇਸ ਸੁਰਾਹੀ ਦੇ ਅੰਦਰੋਂ ਆਵਾਜ਼ ਆਈ, ਉਹ ਮੈਨੂੰ ਘੜਨ ਵਾਲਿਆ, ਮੈਨੂੰ ਬਣਾਉਣ ਵਾਲਿਆ, ਮੈਂ ਤੇਰੀ ਸ਼ੁਕਰ ਗੁਜ਼ਾਰ ਹਾਂ। ਇਸ ਮਿੱਟੀ ਦੇ ਅੰਦਰੋਂ ਆਵਾਜ਼ ਆਈ ਕਿ ਜੇ ਤੂੰ ਮੈਨੂੰ ਚਿਲਮ ਬਣਾ ਦਿੰਦਾ ਤੇ ਸਾਰੀ ਜ਼ਿੰਦਗੀ ਮੇਰੇ ਅੰਦਰ ਅੱਗ ਸੁਲਗਦੀ ਰਹਿਣੀ ਸੀ, ਮੈਂ ਆਪ ਸੜਦੀ, ਜਿਹਦੇ ਹੱਥ ਵਿੱਚ ਜਾਂਦੀ ਨਾਲ ਉਹਨੂੰ ਵੀ ਸਾੜਦੀ, ਉਹਦੀ ਵੀ ਛਾਤੀ ਸੜਦੀ ਤੇ ਮੇਰਾ ਵੀ ਅੰਦਰ ਅੱਗ ਵਿੱਚ ਸੁਲਗਦਾ। ਤੂੰ ਮੈਨੂੰ ਚਿਲਮ ਤੋਂ ਸੁਰਾਹੀ ਬਣਾ ਦਿੱਤਾ, ਹੁਣ ਮੇਰੇ ਅੰਦਰ ਠੰਡਾ ਪਾਣੀ ਟਿਕੇਗਾ, ਮੈਂ ਵੀ ਠੰਡੀ ਰਹਾਂਗੀ ਤੇ ਜਿਹੜਾ ਮੇਰੇ ਕੋਲ ਆਸ ਲੈ ਕੇ ਆਵੇਗਾ ਉਹਨੂੰ ਵੀ ਠੰਡਿਆ ਕਰਾਂਗੀ। ਕਹਿੰਦੇ ਇਸ ਕਾਰੀਗਰ ਘੁਮਿਆਰ ਨੇ ਅੱਗੋਂ ਜਵਾਬ ਦਿੱਤਾ, ਤਸੱਵਰ ਵੇਖੋ, ਆਖਿਆ ਨਹੀਂ, ਮੈਂ ਤੇ ਤੈਨੂੰ ਚਿਲਮ ਹੀ ਬਣਾਉਂਦਾ, ਪਰ ਜਿਹੜੀ ਮੈਂ ਰਾਤੀ ਇੱਕ ਘੜੀ ਸੰਗਤ ਕੀਤੀ ਨਾ, ਉਸ ਸੰਗਤ ਨੇ ਮੇਰਾ ਵਿਚਾਰ ਬਦਲ ਦਿੱਤਾ। ਮੈਂ ਗੇੜਾ ਦੇ ਕੇ ਆਇਆ ਸੀ ਅੱਧੀ ਕੁ ਘੜੀ, ਇੱਕ ਕੁ ਛੇਨ ਮੇਰਾ ਬੀਤਿਆ ਉਸ ਸੰਗਤ ਵਿੱਚ, ਤੇ ਉੱਥੇ ਜੋ ਮੈਂ ਸੁਣਿਆ ਸੀ ਉਹਨੇ ਮੇਰਾ ਵਿਚਾਰ ਬਦਲ ਦਿੱਤਾ। ਤੇ ਅੱਗੋਂ ਜਵਾਬ ਦੇਣ ਵਾਲੀ ਮਿੱਟੀ ਕਹਿੰਦੀ, ਸੱਜਣਾ ਤੂੰ ਧੰਨ, ਜਿਹਨੇ ਸੰਗਤ ਕੀਤੀ ਤੇਰਾ ਵਿਚਾਰ ਬਦਲ ਗਿਆ, ਤੇ ਸੰਗਤ ਕਰਕੇ ਤੂੰ ਆਇਆ, ਅੱਗੇ ਤੇਰੀ ਸੰਗਤ ਮੈਂ ਕੀਤੀ, ਮੇਰਾ ਸੰਸਾਰ ਬਦਲ ਗਿਆ। ਕਹਿੰਦੇ ਗੁਰਮੁਖੋ ਇਹ ਸੰਗਤ ਹੈ ਸਵਰਗ ਸੱਚਖੰਡ, ਤੇ ਤੁਸੀਂ ਇਸ ਸੱਚਖੰਡ ਵਿੱਚੋਂ ਜਿਹੜਾ ਪ੍ਰਸ਼ਾਦ ਲੈ ਕੇ ਜਾਣਾ ਹੈ ਨਾ, ਇਹਨੂੰ ਜਦੋਂ ਵਿਚਾਰ ਰੂਪੀ ਪ੍ਰਸ਼ਾਦ ਮਿਲਦਾ, ਇੱਥੋਂ ਵਿਚਾਰ ਰੂਪੀ ਪ੍ਰਸ਼ਾਦ ਜਦੋਂ ਤੁਸੀਂ ਇਹਨੂੰ ਆਪਣੇ ਘਰ ਵਿੱਚ ਲੈ ਕੇ ਜਾਓਗੇ, ਨਾਲੇ ਤੁਹਾਡਾ ਸੰਸਾਰ ਬਦਲੇਗਾ, ਨਾਲੇ ਤੁਹਾਡਾ ਵਿਚਾਰ ਬਦਲੇਗਾ। ਗੁਰੂ ਸਾਹਿਬ ਜੀ ਨੇ ਬਖਸ਼ ਸਾਡੇ ਉੱਤੇ ਕੀਤੀ, ਬੈਕੁੰਠ ਕਿਹਾ ਸਨ। ਮਹਾਰਾਜ ਕਹਿੰਦੇ ਇੱਥੇ ਆਤਮਕ ਭੋਜਨ ਹੈ, ਇੱਥੇ ਸੰਤੋਖ ਹੈ, ਇੱਥੇ ਤ੍ਰਿਪਤੀ ਹੈ।
ਰਹਾਓ ਅੰਮ੍ਰਿਤ ਨਾਮ ਪੁੰਚ ਮਨ ਮਾਹੀ।
ਅੰਮ੍ਰਿਤ ਨਾਮ ਰੂਪੀ ਮ੍ਰਿਤਿਯੂ ਤੋਂ ਮੁਕਤ ਕਰਨ ਵਾਲਾ ਭੋਜਨ, ਇਹਨੂੰ ਖਾਵੋ। ਮੇਰੇ ਹਜ਼ੂਰ ਨੇ ਥਾਲ ਪਰੋਸ ਦਿੱਤਾ ਤੇ ਇਹਦੇ ਅੰਦਰ ਗੁਰਮੁਖੋ ਇਹ ਵਸਤ ਟਿਕਾ ਦਿੱਤੀ ਵੀ ਜਦੋਂ ਇੱਕ ਗ੍ਰਾਹੀ ਛਕੇਗਾ ਤੈਨੂੰ ਸੰਤੋਖ ਆਵੇਗਾ, ਤੇਰੇ ਅੰਦਰ ਸੱਤ ਪ੍ਰਵੇਸ਼ ਕਰੇਗਾ, ਤੇਰੇ ਅੰਦਰ ਵਿਚਾਰ ਆਵੇਗੀ ਵਿਚਾਰ। ਇਸ ਥਾਲ ਦੇ ਚੁਗਿਰਦੇ ਬੈਠੇ ਗੁਰੂ ਕੇ ਸਿੱਖੋ, ਆਤਮ ਮਤਲਾਸ਼ੀਓ, ਹਿਰਦੇ ਦੀ ਭੁੱਖ ਲੈ ਕੇ ਆਏ ਗੁਰਮੁਖੋ। ਇਹਦੇ ਵਿੱਚੋਂ ਜੇ ਇੱਕ ਗ੍ਰਾਹੀ ਸਾਡੇ ਅੰਦਰ ਚਲੀ ਗਈ ਤੇ ਪਚ ਗਈ, ਸਭ ਭੁੱਖਾਂ ਮਿਟ ਜਾਣਗੀਆਂ। ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਭਇਓ ਜਿਸਕਾ ਸਬਸ ਆਧਾਰੋ। ਤੇ ਇਹ ਗੁਰਮੁਖੋ ਜਿਹੜਾ ਆਧਾਰ ਸੀ ਨਾ, ਆਸਰਾ, ਜੇ ਇਸ ਭੋਜਨ ਨੂੰ ਖਾਵੋਗੇ ਵੇਖਿਓ ਜ਼ਮੀਰ ਜਿੰਦਾ ਹੋ ਜਾਏਗੀ। ਜੇ ਕੋ ਖਾਵੈ, ਪ੍ਰਸ਼ਾਦਾ ਛਕਦੇ ਹਾਂ ਤੇ ਸਰੀਰ ਤੰਦਰੁਸਤ ਹੁੰਦਾ ਨਾ, साहब ने आत्मक भोजन का थाल परोस दिता शब्द ते एक ग्राही अंदर चली गई तेनू ओदी तस्वीर नजर आवेगी किनका एक जिस जीव सावे ताकि महिमा गणी ना आवे। महाराज कहिंदे जे को खावे ते कल्ला खाना ही नहीं खा के पचाउणा गुरमुखो रसना ते आ गया हिरदे विच चलिया गया कई बारी रब्बी बख्शिशां वरतदियां ते खा के पचदा नहीं अजर नूं जरिया नहीं जांदा कई बारी इहनूं जरन की शक्ति भी लिया अंदर समा गई चीज ते इहनूं पचाउण की शक्ति भी लिया अपने अंदर जदों इहनूं भुंचोगे भुंचो दा अर्थ है पचा लैणा अचार चरै तां सिद्ध होए सिद्धी ते बुद्ध पाई ये सिद्ध अवस्था किसे भेख का नाम नहीं है जदों इहनूं पचाना सिख लेंगा ना तैनूं सिद्ध अवस्था की प्राप्ति हो जाएगी। इस अमृत नाम रूपी भोजन नूं भुंचना है पचाउणा है
अचरज साध ताके बरने न जाही
ये रस कैसा है तू दुनिया के रसा नूं सुख समझी बैठा है अचरज साध जड़े वर्णन नहीं किते जांदे हुण जिस बंदे ने चखिया ही नहीं वो तुहानूं कहणगे नाम जपण का की फायदा नितनेम करन का की फायदा अज गुरमुखो ऐसे भी मिलणगे जिहड़े कहणगे वी छड्डो नितनेम करन का की फायदा नाम जपण का की फायदा जिन्हें चखिया ही नहीं उन्हूं की पता की स्वाद है। बाबा कबीर साहब कहिंदे पाणी का कटोरा ते उहदे विच मिश्री घोल दित्ती रस ते बन गया मिठा पर उहदा रंग चिट्टा ही है ते जिस बंदे ने ते बूंद चुक के जीभ ते रखी उहनूं पता भी किन्ना का रस है ते जिन्हें चखिया ही नहीं उह कहेगा पाणी है। अलौती का जैसे भया बरेडा जिन पिया तिन जानिया दूजिया नूं नहीं पता ये स्वाद ऐसा है अचरज अचरज साध तां के बरने ना वर्णन नहीं की बरने ना जाही बयान नहीं किते जा सकते पर एक ओ ने जेडे कहणगे नाम जपना ते तोता रटन है इहदा की लाभ है ओ गुरु के प्यारे सिखो मेरे सतगुरु जी कहिंदे पत्थर वर्गे हिरदे वाले मनुख सारी जिंदगी चटान जिवें पानी च डुबी रवे ते उहनूं पानी दे रस दा पता नहीं ना लगदा इसे तरह वह मनुख सारी जिंदगी कढ दिंदे उहनां नूं नाम दे रस दा पता नहीं लगदा। साकत हर रस साधना जाणिया तिन अंतर हौमै जिनी देर हिरदा नरम नहीं हुंदा उन्नी देर पानी रचेगा उत्थे एक चटान है एक धरती है धरती विच ते पानी दियां बूंदा समा जांदियां चटान च नहीं समाउंदियां हौमै नाल अपने हिरदे नूं चटान ना बना जे हिरदे नूं चटान बनाई रखेगा ना पत्थर बनाई रखेगा ते रस नहीं माण सकेगा। अचरज साध अद्भुत विस्मादी जिन्हां ने चखिया वह विस्माद विच लीन होवे ते गुरमुखो कोई कहे भी दसो बाबा जी कैसा स्वाद सी पुछो बाबा कबीर जी नूं भी तुसीं चखिया कैसा स्वाद सी बाबा जी कहिंदे कहो कबीर गूंगे गुड़ खाया गूंगे गुड़ खाया पूछे तो क्या कही है हुण जुबान दस नहीं पा रही रस है एक विस्मादी आनंद अचरज साध अद्भुत जिन्हूं कथन नहीं किया जा सकता।
लोग मुआ त्रिसना बुझ थाकी
वेखो ऐसी तृप्ति आई इस रस चों लोभ मर गया पहला तृप्त नहीं सी होया तृप्त भए सच भोजन खाया जदों सच रूपी भोजन मिलिया ना जे को खावै जे को भुंचै इहदे विच की है सत संतोख प्रशादा सवेरे छकिया सी शाम नूं फिर लोड़ पै गई जदों नाम रूपी रस चखिया ते मेरे साहिब कहिंदे लोभ मुआ अंदरों स्वार्थ मर गया कृष्णा बुझ गई मन शांत हो गया
पार ब्रह्म की शरण जन ताकी
परमेश्वर की शरण तक ली करते की शरण विच चलिया गया बाकी सब टेकां छड़ दे जदों वह तेनों भोजन बख्शेगा ना तेनों खुराक देवेगा तेनों आहार देवेगा ते उहदे दित्ते होए आहार नाल तेरियां भुखां मिट जाणगियां। साचा नाम मेरा आधारो साच नाम आधार मेरा जिन भुखां सब गवाइयां इस वास्ते एवें ना भटके इधर उधर बैकुंठ लभदा इधर उधर ना खुआर हो। गुरु पातशाह जी कहिंदे कवन सुरग क्या ਕਵਣ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ ਹਮ ਕਾਹੂ ਕੀ ਕਾਣ ਨਾ ਕੱਢਦੇ ਆਪਣੇ ਗੁਰ ਪ੍ਰਸਾਦੇ ਉਹ ਤ੍ਰਿਪਤ ਨੇ ਸ਼ਾਂਤ ਨੇ ਉਹ ਜਿਉਂਦੇ ਜੀ ਸੱਚਖੰਡ ਦੇ ਅੰਦਰ ਨੇ ਨਾ ਉਹਨਾਂ ਨੂੰ ਨਰਕ ਦਾ ਭੈ ਨਾ ਉਹਨਾਂ ਨੂੰ ਸਵਰਗ ਦੀ ਲਾਲਸਾ। ਗੜ ਸ਼ੰਕਰ ਦੀ ਧਰਤੀ ਉੱਤੇ ਭਾਈ ਤਿਲਕੂ ਨੂੰ ਜੋਗੀ ਮਿਲ ਗਿਆ ਤੇ ਗੁਰਮੁਖੋ ਤੁਸੀਂ ਜਾਣਦੇ ਹੋ ਇਤਿਹਾਸ ਪੜ੍ਹਨ ਵਾਲੇ ਸਿੱਖ ਉਹ ਲੋਭ ਦਿੰਦਾ ਵੀ ਮੇਰੇ ਕੋਲ ਆਓਗੇ ਮੈਂ ਸਵਰਗ ਦੇ ਦਿਆਂਗਾ, ਇੱਕ ਹਫ਼ਤੇ ਲਈ ਸਵਰਗ, ਇੱਕ ਮਹੀਨੇ ਲਈ ਸਵਰਗ, ਸਦਾ ਵਰਸ ਵਾਸਤੇ ਸਵਰਗ। ਤੇ ਗੁਰੂ ਕਾ ਸਿੱਖ ਕਹਿੰਦਾ ਕਵਣ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ, ਜਿਨ੍ਹਾਂ ਦਾ ਗੁਰੂ ਤੇ ਸਿਦਕ ਹੈ ਉਹਨਾਂ ਨੂੰ ਸਵਰਗਾਂ ਦਾ ਲੋਭ ਤੇ ਨਰਕਾਂ ਦਾ ਡਰ ਡੁਲਾ ਨਹੀਂ ਸਕਦਾ। ਜਿਨ੍ਹਾਂ ਦਾ ਗੁਰੂ ਤੇ ਭਰੋਸਾ ਉਹ ਤ੍ਰਿਪਤ ਨੇ, ਉਹਨਾਂ ਦੀਆਂ ਭੁੱਖਾਂ ਮਿਟ ਗਈਆਂ, ਕੋਈ ਲਾਲਚ ਉਹਨਾਂ ਦੇ ਕਦਮਾਂ ਨੂੰ ਗੁਰਮੁਖੋ ਹਿਲਾ ਨਹੀਂ ਸਕਦਾ। ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੇ ਸਾਹਮਣੇ ਕਿੰਨੇ ਲਾਲਚ ਸੀ। ਉਸ ਧਰਤੀ ਦਾ ਗੁਰਮੁਖੋ ਜਦੋਂ ਮੈਂ ਜ਼ਿਕਰ ਕਰਦਾ ਤੇ ਮੇਰੀ ਆਤਮਾ ਠੰਡੀ ਹੋ ਜਾਂਦੀ ਹੈ, ਜਿਹਦਾ ਦਿੱਤਾ ਖਾ ਰਿਹਾ ਮੈਂ। ਸੁਭਾਗੇ ਸਿੱਖੋ, ਮੇਰੇ ਸਤਿਗੁਰ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਇਹ ਹੈ ਆਤਮਕ ਤ੍ਰਿਪਤੀ। ਐਵੇਂ ਨਾ ਭਟਕਿਆ ਕਰ ਇੱਧਰ ਉੱਧਰ, ਮਾਨੁਖ ਕੀ ਟੇਕ ਬਿਰਥੀ ਸਭ ਜਾਣ ਦੇਵਨ ਕਹੋ ਇੱਕ ਹੈ ਭਗਵਾਨ। ਤੇ ਜਦੋਂ ਉਹ ਬਖਸ਼ੇਗਾ ਨਾ ਤੈਨੂੰ ਦਾਤ, ਫਿਰ ਕੀ ਹੋਏਗਾ, ਜਿਸ ਕੈ ਦੀਏ ਰਹਿ ਅਗਾਏ, ਅਗਾਏ ਦਾ ਅਰਥ ਹੈ ਭੁੱਖਾਂ ਸਭ ਗਵਾਈਆਂ। ਜਿਸ ਕੈ ਦੀਏ ਰਹਿ ਅਗਾਏ ਬਹੁਰ ਨਾ ਤ੍ਰਿਸ਼ਨਾ ਲਾਗੈ ਆਏ। ਜਦੋਂ ਅੰਮ੍ਰਿਤ ਰਸ ਪੁੰਚਿਆ ਉਹਦੀ ਸ਼ਰਨ ਤੱਕੀ, ਆਤਮਾ ਸ਼ਾਂਤ ਹੋ ਗਈ।
ਜਨਮ ਜਨਮ ਕੇ ਭਏ ਮੋਹ ਨਿਵਾਰੇ,
ਮੋਹ ਦੇ ਵਿੱਚ ਮਨ ਬੇਬਲ ਸੀ, ਲੋਭ ਜਦੋਂ ਮੋਹ ਆਉਂਦਾ ਸੀ ਫਿਰ ਲੋਭ ਆਉਂਦਾ ਸੀ, ਧੀਆਂ ਪੁੱਤਰਾਂ ਦਾ ਮੋਹ, ਤੇ ਮੋਹ ਵਸ ਕੀ ਕਰਦਾ ਪਰ ਪੰਚ ਕਰ ਪਰ ਧਨ ਲਿਆਵੈ। ਲੋਭ ਮਰ ਗਿਆ, ਮੋਹ ਖਤਮ ਹੋ ਗਿਆ, ਜਨਮਾਂ ਜਨਮਾਂ ਦੇ ਜਿਹੜੇ ਸੰਗਲ ਪਏ ਸੀ ਟੁੱਟ ਗਏ।
ਨਾਨਕ ਦਾਸ ਪ੍ਰਭ ਕਿਰਪਾ ਧਾਰੇ,
ਏਦਾਂ ਦਾਸ ਉੱਤੇ ਪਰਮੇਸ਼ਰ ਨੇ ਕਿਰਪਾ ਕੀਤੀ ਜਦੋਂ ਆ ਬੈਕੁੰਠ ਮਿਲਿਆ ਜਿੱਥੇ ਤੁਸੀਂ ਬੈਠੇ ਹੋ ਗੁਰਮੁਖੋ। ਤੇ ਗੁਰੂ ਘਰ ਦਾ ਚਾਕਰ ਹੋਣ ਦੇ ਨਾਤੇ ਮੈਂ ਬੇਨਤੀ ਕਰਦਾ ਆਪਣੇ ਘਰਾਂ ਨੂੰ ਇਹ ਪ੍ਰਸ਼ਾਦ ਲੈ ਕੇ ਜਾਇਓ, ਵਿਚਾਰ ਦਾ ਪ੍ਰਸ਼ਾਦ। ਇਹ ਵਿਚਾਰ ਦੇ ਪ੍ਰਸ਼ਾਦ ਦੇ ਨਾਲ ਗੁਰਮੁਖੋ ਸੋਚ ਬਦਲਦੀ, ਵਿਚਾਰ ਬਦਲਦੀ ਤੇ ਸੰਸਾਰ ਬਦਲ ਜਾਂਦਾ। ਦੁਨੀਆਂ ਕਹਿੰਦੀ ਹੈ ਨਾ ਕੂੜ ਰਾਜਾ ਕੂੜ ਪਰਜਾ, ਤੇ ਜਿਸ ਦਿਨ ਵਿਚਾਰ ਬਦਲ ਗਈ ਉਸ ਦਿਨ ਤੁਸੀਂ ਕਹੋਗੇ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇਸ ਘਰ ਵਿੱਚ ਸੁੱਖ ਆਵੇਗਾ, ਦੁੱਖ ਨੱਸ ਜਾਣਗੇ। ਗੁਰੂ ਸਾਹਿਬ ਜੀ ਸਾਰਿਆਂ ਤੇ ਬਖਸ਼ਿਸ਼ ਕਰਨ, ਆਪਣੀ ਰਹਿਮਤ ਦੇ ਨਾਲ ਤੁਹਾਨੂੰ ਨਿਵਾਜਣ, ਸਾਰਿਆਂ ਦੇ ਘਰਾਂ ਵਿੱਚ ਬਾਣੀ ਆਵੇ, ਬਾਣਾ ਆਵੇ, ਅੰਮ੍ਰਿਤ ਵੇਲੇ ਦੀ ਸੰਭਾਲ ਆਵੇ, ਤਾਂ ਕਿ ਸੁਰਤਾਂ ਗੁਰੂ ਨਾਲ ਜੁੜ ਕੇ ਪਾਰਸ ਕਲਾ ਵਰਤੇ ਕੰਚਨ ਹੋ ਸਕਣ। ਭੁੱਲਾਂ ਦੀ ਖਿਮਾ ਬਖਸ਼ਿਓ। ਆਓ ਪੰਕਤੀ ਨੂੰ ਇੱਕ ਵਾਰ ਫਿਰ ਦੁਹਰਾਈਏ ਜੀ।
ਜਨਮ ਜਨਮ ਕੇ ਭਏ ਮੋਹ ਨਿਵਾਰੇ, ਨਾਨਕ ਦਾਸ ਪ੍ਰਭ ਕਿਰਪਾ ਧਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੂੰ ਠਾਕੁਰ ਤੁਮ ਪੈ ਅਰਦਾਸ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜੁਨ ਹਰਗੋਬਿੰਦਨ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਧਿਆਈ ਆਏ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੇ ਆਏ ਘਰ ਨਉ ਨਿਧਿਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇ ਗਵਾਹੀ, ਦੇਖ ਕੇ ਅਣਡਿੱਠ ਕੀਤਾ, ਇਨ੍ਹਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜ੍ਹਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਇਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾਵੇ, ਚੇਤਾਵਨ ਕਾ ਸਦਕਾ ਸਰਬ ਸੁਖ ਹੁਆਏ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਹੈ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਦੀਵਾਨ ਹਾਲ ਵਿਖੇ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹਨ, ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਆਸਾ ਜੀ ਦੀ ਵਾਰ ਦੇ ਭੋਗ ਜੀ ਕੀ ਅਰਦਾਸ, ਆਨੰਦ ਸਾਹਿਬ ਦੀ ਅਰਦਾਸ, ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਹੁਕਮਨਾਮੇ ਦੀ ਕਥਾ ਵਿਚਾਰ ਹੋਈ ਹੈ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਅੱਗੇ ਤੋਂ ਸਮਾਪਤ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਵਸਾਉਣ ਦੀ ਕਿਰਪਾਲਤਾ ਕਰਨੀ। ਸਤਿਗੁਰੂ ਜੀਓ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਕਦਮ ਲੇਖੇ ਲਾਉਣੇ ਯਾਤਰਾ ਸਫਲ ਕਰਨੀ, ਗੁਰਮਤ ਅਨੁਸਾਰ ਸਭ ਦੀਆਂ ਸਭ ਮਨੋ ਭਾਵਨਾ ਪੂਰੀਆਂ ਕਰਨੀਆਂ, ਘਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨੀ, ਕਾਰਜ ਰਾਸ ਕਰਨੇ ਆਪ ਜੀ ਦੇ ਹਜ਼ੂਰ, ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਰਬੱਤ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸਤਿਗੁਰੂ ਜੀ ਕਿਰਪਾ ਕਰੋ, ਇਲਾਹੀ ਹੁਕਮਨਾਮੇ ਬਖਸ਼ਿਸ਼ ਕਰਕੇ ਸਰਬੱਤ ਸੰਗਤਾਂ ਨੂੰ ਕਿਰਤਾਰਥ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਬ ਚਾਹੈ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਈ ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਜੈਸੇ ਬੋਝ ਭਰੀ ਨਾਮ ਅੰਗੁਰੀ ਦੁਇ ਬਾਰ ਹੋਏ ਪਾਰ ਪਰੈ ਪੂਰ ਸਭੈ ਕੁਸ਼ਲ ਬਿਹਾਤ ਹੈ ਜੈਸੇ ਰਾਜ ਦੁਆਰ ਜਾਏ ਕਰਤ ਜੁਹਾਰ ਜਨ ਏਕ ਘਰੀ ਪਾਛੈ ਦੇਸ਼ ਭੋਗਤਾ ਹੋਏ ਖਾਤ ਹੈ ਜੈਸੇ ਕਾਹਾਰੀ ਪਾਕਸ਼ਾਲਾ ਬੈਠ ਏਕ ਘਰੀ ਭੋਜਨ ਕੈ ਬਿੰਜਨਾਦ ਸਵਾਦ ਕੈ ਅਗਾਤ ਹੈ ਆਠ ਪਹਿਰ ਸਾਠ ਘਰੀ ਮੈਂ ਜੋ ਏਕ ਘਰੀ ਸਾਧ ਸਮਾਗਮ ਕਰੈ ਨਿਜ ਘਰ ਜਾਤ ਹੈ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਦਰਸ਼ਨ ਪਰਸੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਐ ਤੁਧ ਡਿੱਠੇ ਸੱਚੇ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਜਿਸ ਪਾਸ ਬੈਠਿਆ ਸੋਹੀ ਐ ਸਭਨਾਂ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਿਦ ਮਾਹੇ ਨਿਵਾਸਾ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਿਦ ਮਾਹੇ ਨਿਵਾਸਾ ਸੁਣ ਮਨ ਤਨ ਤੁਝ ਸੁਖ ਦਿਖਲਾਵਾ ਹਰ ਅਨਿਕ ਬਿੰਜਨ
तुझ भोग पहुंचावा। रहा अमृत नाम पुंच मन माही, अचरज साद ताके बरने न जाही। लोभ मुआ तृष्णा बुझ थाकी, पार ब्रह्म की शरण जन ताकी। जन्म जन्म के पै मोह निवारे, नानक दास प्रभ कृपा तारे। जन्म जन्म के पै मोह निवारे, नानक दास प्रभ कृपा तारे। वाहिगुरु जी का खालसा, वाहिगुरु जी की फतेह। एक ओंकार सतनाम कर्ता पुरख निर्भउ निर्वैर अकाल मूरत अजूनी सैभं गुरप्रसाद। एक ओंकार सतनाम कर्ता पुरख निर्भउ निर्वैर अकाल मूरत अजूनी सैभं गुरप्रसाद। एक ओंकार सतनाम कर्ता पुरख निर्भउ निर्वैर अकाल मूरत अजूनी सैभं गुरप्रसाद। एक ओंकार सतनाम कर्ता पुरख निर्भउ निर्वैर अकाल मूरत अजूनी सैभं गुरप्रसाद। एक ओंकार सतनाम कर्ता पुरख निर्भउ निर्वैर अकाल मूरत अजूनी सैभं गुरप्रसाद। वाहे गुरु, वाहे गुरु, वाहे गुरु, वाहे गुरु, वाहे गुरु। सतनाम वाहे गुरु, सतनाम 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 वाहे गुरु। सतनाम वाहे गुरु, ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।